एको ओंकार सतनाम कर्ता पुरख निरभव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच गुरु नानक अंगद गुरु अमरदास पदबंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवे गोबिंद सिंह गुरु नमो चरण अरविंद। जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार तिन संतन को बंदना सिर चरणन पर तार। मुख उचरे शास्त्र खट पिंग गिरन चढ़ जाए अंध लखे बदरो सुने जो काल कृपा कराए। कहां बुद्ध प्रभ तुच्छ हमारी वर्ण सके महिमा जो तिहारी। हम ना सकत कर सिहत तुम्हारी आप ले हो तुम कथा सुधारी। वाहिगुरु जी का खालसा वाहिगुरु जी की फतेह। परम सत्कार योग गुरु साहब जी दे साजी निवास जी गुरु स्वरूप गुरु खालसा सतसंग जी हो आप सरबत संगत गुरु नानक दे पावन दरबार की शोभा वधा रहे हो। स्रोता रूप दे अंदर और इस दरबार दे मालक जगत गुरु दसो पातशाहियां की आत्मिक जोत गुरता गद्दी सवाए मान चवर छत्र तख्त दे मालक सतगुरु जिन्हां दी बाबत सतगुरु महाराज साहब जी ने वचन कहे कि मेरे शरीर त्यागण तो बाद तुसीं गुरु सरूप दे विच दर्शन करने होण गुरु दर्श जे देखना श्री ग्रंथ दर्शाए। गुरु ग्रंथ साहब के दर्शन करने और दसे पातशाहियां दे दर्शनां दा महात्म गुरु ग्रंथ साहब के दर्शन करन ते मिलेगा। गुरसिखां ने कहा महाराज तुहाडे नाल बचन बिलास करने हुण फिर कहिंदे बात करन गुरसों चहै पढ़ा ग्रंथ मन लाए। अनेक प्रमाण जो मज वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रन चुकूं। सतगुरु महाराज साहब जी दी श्री मुख वाक बाणी आप जी ने पावन वचन कहे श्री मुख बाक पातशाही दसवीं अनूप छंद लिखा है। वो छंद क्योंकि अनेक छंद होंगे छंदाबंदी विच गुरु ग्रंथ साहिब महाराज सच्चे पातशाह जिवें रागां दे विच है गुरु गोबिंद सिंह साहब की रचना छंदाबंदी विच है। इहदे विच छंद का नां लिखा है ਪੁੰਨਿਆ ਕੀ ਸ਼ਬਦ ਕਰਕੇ ਲਿਖਿਆ ਮਹਾਰਾਜ ਸਾਹਿਬ ਨੇ। ਸਰਬਲੋਕ ਪ੍ਰਕਾਸ਼ ਦੇ ਅੰਦਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਿਸ਼ਨ ਪਦ ਪੁੰਨਿਆ ਕੀ ਇਹ ਅੱਖਰ ਲਿਖ ਕੇ ਮਹਾਰਾਜ ਕਹਿੰਦੇ ਆਪਨ ਪਾਉ ਸ੍ਰੀ ਖਾਲਸਹਿ ਸੌਂਪਾ। ਮੈਂ ਆਪਣੇ ਜਿਸਮ ਦੇ ਦਰਸ਼ਨ ਖਾਲਸੇ ਦੇ ਦਰਸ਼ਨ ਵਿੱਚ ਭਰ ਦਿੱਤੇ ਹੈ। ਖਾਲਸਾ ਮੇਰਾ ਰੂਪ ਹੈ ਖਾਸ। ਦੁਤੀ ਰੂਪ ਸਤਿਗੁਰੂ ਗ੍ਰੰਥ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਬਾਦ ਪੁੰਨ ਸਿਫਤ ਸਲਾਹਨ, ਉਠਤ ਬੈਠਤ ਸੈਨ ਗ੍ਰੰਥਾ, ਪਾਵਨ ਪੰਥ ਖਾਲਸਾ ਹੈ ਪ੍ਰਗਟਿਓ, ਚਾਰ ਵਰਨ ਆਸ਼ਰਮ ਸੋ ਪੰਥਾ, ਇਨਕੇ ਦਰਸ ਸਤਿਗੁਰ ਕੋ ਦਰਸ਼ਨ। ਕਦੋਂ? ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਉਸ ਵੇਲੇ ਗੁਰੂ ਸਰੂਪ ਹੋਣਗੇ ਸਾਰੇ। ਸੰਗਤ ਗੁਰੂ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਉ। ਇਸ ਕਰਕੇ ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਦੁਆਦਸ਼ ਰੂਪ ਸਤਿਗੁਰੂ ਕਹੀਅਤ। ਦੁਆਦਸ਼ ਦਾ ਮਤਲਬ ਹੈ ਬਾਰਾਂ। ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸ, ਗਿਆਰਵੇਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਰਵਾਂ ਖਾਲਸਾ। ਦੁਆਦਸ਼ ਰੂਪ ਇਹ ਸਤਿਗੁਰ ਕਹੀਅਤ। ਦੁਆਦਸ਼ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਬ੍ਰਹਮ ਤਣੀਛੈ, ਗ੍ਰੰਥ ਪੰਥ ਖਾਲਸ ਬਰਤੰਤਾ। ਫਿਰ ਨਿਮਰਤਾ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰ ਰੂਪ ਬਦੰਤ। ਐਸੇ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਹੈ, ਪਰ ਸਿੱਖ ਜਗਤ ਦੇ ਰਾਗ ਵਿਦਿਆ ਦੇ ਧਨੀ, ਰਾਗ ਵਿਦਿਆ ਦੇ ਸਮਰਾਟ, ਸੰਗੀਤ ਕਲਾ ਦਾ ਅੱਗੇ ਪ੍ਰਦਾਨ ਕਰਨ ਵਾਲੇ ਡਾਕਟਰ ਗੁਰਨਾਮ ਸਿੰਘ ਜੀ ਵਰਗੇ ਇਸ ਸਟੇਜ ਦਾ ਸ਼ਿੰਗਾਰ ਬਣੇ ਹੈ। ਉਹਨਾਂ ਦੇ ਸਿੱਖਿਆਰਥੀ ਅਰਜਨ ਵੀਰ ਸਿੰਘ ਨਿੱਕੀ ਦੀ ਉਮਰ ਦੇ ਵੱਡੀਆਂ ਮੱਲਾਂ ਮਾਰੀਆਂ। ਦਰਬਾਰ ਸਾਹਿਬ ਦੇ ਰਾਗੀ ਸਿੰਘ ਸਾਹਿਬਾਨ ਸਮੇਂ ਸਮੇਂ ਅਨੁਸਾਰ ਹਾਜ਼ਰੀ ਭਰ ਰਹੇ ਹੈ। ਔਰ ਇਹ ਸਾਰਾ ਉਪਰਾਲਾ ਤੁਸਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ, ਤੁਹਾਡੇ ਮੂਹਰੇ ਕੀਤੇ ਹੋਏ ਸੇਵਾਦਾਰ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਪਾਤਰ ਭਾਈ ਇੰਦਰਜੀਤ ਸਿੰਘ ਜੀ ਔਰ ਭਾਈ ਪ੍ਰਤਪਾਲ ਸਿੰਘ ਜੀ ਔਰ ਸਟੇਜ ਦਾ ਸ਼ਿੰਗਾਰ ਬਣੇ ਹੋਏ ਭਾਈ ਬਲਦੀਪ ਸਿੰਘ, ਜੋ ਪੁਸ਼ਤ ਦਰ ਪੁਸ਼ਤ ਹੋਤੀ ਮਰਦਾਨ ਸੰਪਰਦਾ ਦੇ ਸੇਵਕ ਚਲੇ ਆ ਰਹੇ ਹੈ, ਪੁਸ਼ਤ ਦਰ ਪੁਸ਼ਤ, ਅਤੇ ਹੋਰ ਇਹਨਾਂ ਦੇ ਸੋਝੇ ਸਹਿਯੋਗੀ ਅਤੇ ਮਹਾਂਪੁਰਖਾਂ ਦੇ ਨਾਲ ਸਨੇਹ ਰੱਖਣ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਕੋਲੋਂ ਪ੍ਰਵਚਨ ਸੁਣੇ, ਉਹਨਾਂ ਮਹਾਂਪੁਰਖਾਂ ਦੀ ਯਾਦ ਇਹਨਾਂ ਪੰਡਾਲਾਂ ਦੇ ਵਿੱਚ ਕਈ ਸਾਲਾਂ ਤੋਂ ਮਨਾਈ ਜਾ ਰਹੀ ਹੈ, ਇਸ ਵਾਰ ਵੀ ਮਨਾਈ ਜਾ ਰਹੀ ਹੈ। ਇਸ ਸੰਪਰਦਾ ਦੇ ਵਰਤਮਾਨ ਸਮੇਂ ਦੇ ਅੰਦਰ ਮੁਖੀ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਜੀ, ਐਡੀ ਵੱਡੀ ਸੰਪਰਦਾ ਦਾ ਮੁਖੀ ਹੋਣਾ ਇਹ ਵੀ ਕੋਈ ਪੂਰਬਲਾ ਬਹੁਤ ਵੱਡਾ ਕੋਈ ਕਰਮ ਹੈ, ਕੋਈ ਜਪ ਤਪ ਹੈ, ਪਰਮੇਸ਼ਰ ਦੀ ਪ੍ਰਸੰਨਤਾ ਹੈ। ਔਰ ਫਿਰ ਪੰਥ ਲਈ ਸਮੁੱਚੀਆਂ ਸੰਗਤਾਂ ਵਾਸਤੇ, ਪੰਥ ਦੇ ਵਿਦਵਾਨਾਂ ਲਈ ਉਹ ਸੇਵਾ ਨਿਭਾਈ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ। ਔਰ ਉਹ ਸੇਵਾਵਾਂ ਕਰਦੇ ਕਰਦੇ ਹੁਣ ਜਿੱਥੇ ਪੜਾਅ 'ਤੇ ਹੁਣ ਪਹੁੰਚੇ ਹੈ, ਜਦੋਂ ਇਹਨਾਂ ਨੇ ਮੈਨੂੰ ਦਿਖਾਇਆ ਵੀ ਗੁਰਪ੍ਰਤਾਪ, ਸੂਰਜ ਗ੍ਰੰਥ, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਵੀ ਵਾਲਾ, ਵੀ ਕੋਈ ਵੀ ਤੁੱਕ ਬੋਲੋ, ਉਹ ਤੁੱਕ ਬੋਲੀ ਇਹਨੇ ਜਦੀ ਕੱਢ ਕੇ ਕਹਿੰਦੇ ਜੀ ਆ, ਮੈਂ ਫਿਰ ਆਪਣੇ ਹੱਥ 'ਚ ਫੜ ਕੇ ਮੈਂ ਕਿਹਾ ਬਾਬਾ ਜੀ ਗੱਲ ਇਉਂ ਹੈ ਵੀ ਮੁਸਲਮਾਨਾਂ ਦੇ ਲਈ ਮੱਕਾ ਸਭ ਤੋਂ ਪਰੇ ਆ, ਵੀ ਆਮ ਕਿਹਾ ਜਾਂਦਾ ਵੀ ਮੱਕੇ ਦੇ ਪਰੇ ਤਾਂ ਫਿਰ ਆਜ਼ਾਦ ਹੀ ਹੈ, ਵੀ ਉਹ ਕੰਮ ਸਿਰੇ ਦੇ ਕਰ ਦਿੱਤਾ ਤੁਸੀਂ। ਜੇ ਇਹਨਾਂ ਨੇ ਮਹਾਨ ਕੋਸ਼ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਰਾਣੇ ਟੀਕੇ ਈਸ਼ਰ ਮੈਕਰੋ ਮੀਡੀਆ ਤਿਆਰ ਕਰਕੇ ਉਹ ਨਾ ਕਰਾਏ ਹੁੰਦੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਕੰਮ 10 ਸਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਦਾ ਸਾਡੇ ਜਥੇ ਦੇ ਵਿੱਚ ਗੁਰੂ ਨੇ ਕਰਵਾਇਆ, ਮੈਨੂੰ ਲੱਗਦਾ ਵੀ 5 ਸਾਲ ਹੋਰ ਲੱਗ ਜਾਂਦੇ, ਸਾਡੇ 5 ਸਾਲ ਬਚੇ ਇਹਨਾਂ ਦੀ ਮਿਹਰਬਾਨੀ ਦੇ ਨਾਲ। ਕਿਉਂਕਿ ਕਿੱਥੇ ਮਹਾਨ ਕੋਸ਼ ਪ੍ਰਕਾਸ਼ ਕਰਕੇ ਔਰ ਫਿਰ ਟੀਮ ਵੀ ਵਧੀ, ਕਿੱਥੇ ਇੱਕ ਕੰਪਿਊਟਰ ਦੇ ਵਿੱਚ ਇਹ ਸਾਰਾ ਕੁਝ ਸਿਸਟਮ ਹੈ। ਮੈਂ ਇਹ ਸਮਝਦਾ ਵੀ ਗੁਰਬਾਣੀ ਅਰਥ ਭੰਡਾਰ ਸਟੀਕ ਦੇ ਵਿੱਚ ਵੀ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਇਹਨਾਂ ਦੀ ਮਿਹਨਤ ਸਾਡੇ ਵੀ ਬੜੀ ਕੰਮ ਆਈ ਹੈ। ਪਰ ਉਹਨਾਂ ਵੱਡਿਆਂ ਦੀ ਥਾਂ 'ਤੇ ਜਿਹਨਾਂ ਦੀ 3 ਮਹਾਂਪੁਰਸ਼ਾਂ ਦੇ ਤਪ ਅਸਥਾਨ ਰਾੜਾ ਸਾਹਿਬ, ਰਾਜੇ ਯੋਗੀ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ, ਸੰਯੋਗ ਵਸ ਆਲੋਵਾਲ ਪਿੰਡ ਉਹਨਾਂ ਪਿੰਡਾਂ ਦੇ ਵਿੱਚ ਹੈ ਜਿਹੜੇ 24 ਪਿੰਡ ਖਰੋਡਾਂ ਦੇ ਨੇ, ਖਰੋਡ ਗੋਤ ਹੈ ਜੀ, 24 ਪਿੰਡਾਂ ਦਾ ਟਿੱਕਾ ਸੀ ਚਲੈਲਾ। ਚਲੈਲੇ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਨਾ ਵਿੱਚ ਕੀਤਾ, ਨਾਮਵਰ ਪਿੰਡ ਸੀ ਇਹ, 24 ਪਿੰਡਾਂ ਦਾ ਰਾਜਾ ਇਸ ਥਾਂ 'ਤੇ ਬਹਿੰਦਾ ਸੀ ਔਰ ਇਸ ਨਗਰ ਦੇ ਵਿੱਚ ਪ੍ਰਾਇਮਰੀ ਦੀ ਵਿੱਦਿਆ ਮਹਾਂਪੁਰਸ਼ਾਂ ਨੇ ਪ੍ਰਾਪਤ ਕੀਤੀ ਅਤੇ ਇਸ ਇਲਾਕੇ ਦੇ ਵਿੱਚ ਪਿੰਡ ਪਿੰਡ ਮਹਾਂਪੁਰਸ਼ਾਂ 'ਤੇ ਮਾਣ ਕੀਤਾ ਜਾਂਦਾ ਹੈ। ਕਿੱਥੇ ਨਗਰ ਕੇਵਲ ਆਲੋਵਾਲ ਨਹੀਂ, ਪੂਰੇ ਸੰਸਾਰ ਦੇ, ਇਕੱਲੇ ਖਰੋਡਾਂ ਦੇ ਨਹੀਂ ਰਹੇ, ਪੂਰੇ ਸੰਸਾਰ ਦੇ ਸਾਂਝੇ ਮਹਾਂਪੁਰਸ਼, ਜਿਵੇਂ ਪਰਮਾਤਮਾ ਸਭ ਦਾ ਸਾਂਝਾ ਹੈ, ਮਹਾਂਪੁਰਸ਼ ਵੀ ਸਾਰਿਆਂ ਦੇ ਸਾਂਝੇ ਹੁੰਦੇ ਨੇ। ਉਹ ਕਿਸੇ ਜਾਤ ਵਿੱਚ ਹੋਣ, ਕਿਸੇ ਗੋਤ ਵਿੱਚ ਹੋਣ, ਕਿਸੇ ਪ੍ਰਾਂਤ ਵਿੱਚ ਹੋਣ, ਉਹ ਸਭ ਦੇ ਸਾਂਝੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਉਹਨਾਂ ਮਹਾਂਪੁਰਸ਼ਾਂ ਦੇ ਯਾਦ ਦੇ ਅੰਦਰ ਕੀਰਤਨ ਸਮਾਗਮ ਹੋ ਰਿਹਾ ਹੈ ਅਤੇ ਕਬੀਰ ਸਾਹਿਬ ਨੇ ਇੱਕ ਵਾਰ ਰਮਜ ਮਾਰੀ, ਜੋ ਸਰੀਰ ਤਿਆਗਣ ਤੋਂ ਪਹਿਲਾਂ ਲਗਭਗ ਸਾਰੇ ਮਹਾਂਪੁਰਸ਼ ਇਸ਼ਾਰੇ ਮਾਤਰ ਕਹਿ ਦਿਆ ਕਰਦੇ, ਸੰਤ ਬਾਬਾ ਈਸ਼ਰ ਸਿੰਘ ਜੀ ਵੀ ਕਹਿੰਦੇ ਰਹੇ, ਕਬੀਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਵੀ, ਜਿਸ ਦਿਨ ਮੈਂ ਸੰਸਾਰ ਤੋਂ ਵਿਦਾ ਹੋਵਾਂਗਾ, ਮਰਾਂ ਸ਼ਬਦ ਲਿਖਿਆ, ਕਹਿੰਦੇ ਜਿਸ ਦਿਨ ਮੈਂ ਮਰਾਂਗਾ, ਕਹਿੰਦੇ ਉਸ ਦਿਨ ਦੂਹਰਾ ਆਨੰਦ ਪ੍ਰਾਪਤ ਹੋਏਗਾ। ਜਿਨ੍ਹਾਂ ਦਾ ਸੁਨੇਹ ਸੀ ਕਬੀਰ ਸਾਹਿਬ ਦੇ ਨਾਲ, ਉਹਨਾਂ ਦੇ ਚਿਹਰੇ ਮੁਰਝਾ ਗਏ ਜਿਵੇਂ ਫੁੱਲ ਮੁਰਝਾ ਜਾਂਦਾ ਹੈ, ਉਹਨਾਂ ਦੀ ਅੱਖਾਂ ਵਿੱਚ ਅੰਸੂ ਭਰੇ, ਕਹਿਣ ਲੱਗੇ ਕਬੀਰ ਸਾਹਿਬ ਤੁਸੀਂ ਕਿਹੋ ਜਿਹੀ ਗੱਲ ਕਰ ਦਿੱਤੀ, ਤੁਹਾਡੇ ਵਿਛੋੜੇ ਦੇ ਵਿੱਚ ਆਨੰਦ ਕਿਵੇਂ ਹੋਏਗਾ। ਇਹ ਗੁਰਬਾਣੀ ਦੇ ਵਿੱਚ ਮਾਰੀ ਹੋਈ ਰਮਜ ਇੱਕ ਮਹਾਂਪੁਰਸ਼ ਦੀ ਸਮਝਣੀ। ਕਬੀਰ ਸਾਹਿਬ ਨੇ ਪਾਵਨ ਬਚਨਿਆ, ਕਬੀਰ ਯਾਦ ਦਿਨ ਹਉ ਮੂਗਾ, ਜਦੋਂ ਮੈਂ ਮਰਾਂਗਾ ਮੇਰੇ ਮਰਨ ਤੋਂ ਬਾਅਦ ਪਾਛੇ ਪਿਆ ਆਨੰਦ, ਉਹ ਆਨੰਦ ਦੋ ਹਿੱਸਿਆਂ ਵਿੱਚ ਹੋਏਗਾ, ਇੱਕ ਆਨੰਦ ਮੈਨੂੰ ਮਿਲੇਗਾ ਔਰ ਇੱਕ ਆਨੰਦ ਤੁਹਾਨੂੰ ਵੀ ਮਿਲੇਗਾ ਜਿਹੜੇ ਮੇਰੇ ਸੰਗੀ ਹੋ। ਮੈਨੂੰ ਇਹ ਸਭ ਤੋਂ ਢੁਕਵੀਂ ਗੱਲ ਲੱਗੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ 'ਤੇ। ਕਬੀਰ ਦੇ ਥਾਂ ਅਸੀਂ ਉਹਨਾਂ ਨੂੰ ਸਮਝੀਏ ਤਾਂ ਬਾਤ ਉਹੀ ਹੈ। ਇਹ ਗੱਲ ਜਗਿਆਸੂਆਂ ਦੇ ਸਮਝ ਵਿੱਚ ਨਾ ਆਈ ਜਦੋਂ ਸਤਿਪੁਰਸ਼ ਉਸ ਅਵਸਥਾ 'ਚ ਹੋ ਜਾਣ ਕਿ ਜੀਤਾ ਬੋਲਣ ਤੇਤਾ ਗਿਆਨ। ਹੁਣ ਗਿਆਨ ਦੀ ਬਾਤ ਜਿਹੜੀ ਹੈ ਉਹ ਸੌਖੀ ਸਮਝ 'ਚ ਨਹੀਂ ਆਉਂਦੀ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਔਖਾ ਹੁੰਦਾ ਸਮਝਣ। ਜੇ ਗੱਲ ਸਮਝ ਨਾ ਆਈ ਤਾਂ ਕਬੀਰ ਸਾਹਿਬ ਨੂੰ ਪੁੱਛਿਆ ਗਿਆ ਜੀ ਇਹ ਗੱਲ ਜਿਹੜੀ ਹੈ ਸਾਡੇ ਤਾਂ ਸਿਰਾਂ ਦੇ ਉੱਤੇ ਦੀ ਲੰਘ ਗਈ ਵੀ ਸਾਨੂੰ ਆਨੰਦ ਕਿਵੇਂ ਮਿਲੇਗਾ, ਤੁਹਾਡੀ ਤਾਂ ਅਸੀਂ ਗੱਲ ਨਹੀਂ ਕਰ ਸਕਦੇ, ਇਹਦੀ ਵਿਆਖਿਆ ਕਰੋ। ਉਹ ਕਹਿੰਦੇ ਇਹ ਸਿੱਧੀ ਪਤਲੀ ਗੱਲ ਹੈ, ਮੈਨੂੰ ਤਾਂ ਆਨੰਦ ਹੀ ਨਹੀਂ ਪਰਮ ਆਨੰਦ ਮਿਲੇਗਾ ਜਿਸ ਤੋਂ ਵੱਡਾ ਕੋਈ ਆਨੰਦ ਨਹੀਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਮੈਂ ਆਪਣੇ ਗੁਰੂ ਤੇ ਆਨੰਦ ਜਾਣ ਲਿਆ। ਮੋਹ ਮਿਲਿਓ ਪ੍ਰਭ ਆਪਣਾ, ਮੈਨੂੰ ਆਪਣਾ ਪ੍ਰਭੂ ਮਿਲ ਜਾਏਗਾ ਤੇ ਮੈਂ ਉਹਦੇ ਵਿੱਚ ਜੋਤ ਸਮਾਣੀ ਜੋਤ ਜਿਉਂ ਜੱਟ ਜਲ ਘਟਾਊ ਚੰਦਰਮਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਮੈਂ ਉਸ ਪਰਮੇਸ਼ਰ ਵਾਹਿਗੁਰੂ ਤੋਂ ਜੀਵ ਪਣੇ ਦੇ ਵਿਛੜਿਆ ਰਿਹਾ ਸੀ ਤੇ ਮੈਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਵਾਂਗਾ, ਮੈਨੂੰ ਪਰਮ ਆਨੰਦ ਮਿਲ ਜਾਏਗਾ ਜਿਸ ਤੋਂ ਪਰੇ ਕੋਈ ਆਨੰਦ ਨਹੀਂ। ਮੋਹ ਮਿਲਿਓ ਪ੍ਰਭ ਆਪਣਾ, ਤੇ ਕਹਿੰਦੇ ਜੀ ਸਾਨੂੰ ਆਨੰਦ ਕਿਵੇਂ ਹੋਇਆ ਫਿਰ, ਤੁਹਾਨੂੰ ਤਾਂ ਮਿਲ ਗਿਆ ਪਰਮ ਆਨੰਦ। ਕਹਿੰਦੇ ਦੱਸਦਾ, ਅੱਛਾ ਇਹ ਦੱਸੋ ਜਦੋਂ ਮੈਂ ਸੰਸਾਰ ਤੋਂ ਚਲਾ ਜਾਵਾਂਗਾ ਤੇ ਤੁਸੀਂ ਕੀ ਕਰੋਗੇ। ਕਹਿੰਦੇ ਜੀ ਜੋ ਕੁਛ ਤੁਸੀਂ ਸਿਖਾ ਲਿਆ ਸਾਨੂੰ, ਇੱਕ ਤਾਂ ਪਰਮਾਤਮਾ ਦਾ ਨਾਮ ਜਪਾਂਗੇ, ਇੱਕ ਤੁਹਾਡੀ ਯਾਦ ਦੇ ਅੰਦਰ ਅਸੀਂ ਹਰ ਸਾਲ ਤੁਹਾਨੂੰ ਯਾਦ ਕਰਨ ਵਾਸਤੇ ਸਾਰੇ ਇਕੱਠੇ ਹੋਇਆ ਕਰਾਂਗੇ। ਕਹਿੰਦੇ ਇਕੱਠੇ ਹੋ ਕੇ ਕੀ ਕਰੋਗੇ। ਕਹਿੰਦੇ ਜੀ ਤੁਹਾਡੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਿਆ ਕਰਾਂਗੇ, ਤੁਹਾਡੀ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦੀ ਕਥਾ ਕਰਿਆ ਕਰਾਂਗੇ। ਕਹਿੰਦੇ ਕਥਾ ਦੇ ਵਿੱਚ ਕੀਰਤਨ 'ਚ ਆਨੰਦ ਹੈ। ਕਹਿੰਦੇ ਜੀ ਬਿਲਕੁਲ ਹੈਗੇ। ਕਹਿੰਦੇ ਫਿਰ ਉਹੀ ਗੱਲ ਕਹਿ ਰਹੇ ਮਾਂ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਜਿਹੜੀ ਇਹ ਗੱਲ ਕਹੀ ਜਾਂਦੀ ਹੈ ਨਾ ਵੀ ਦੇਖੋ ਜੀ ਇਹ ਮਹਾਂਪੁਰਸ਼ਾਂ ਦੀ ਯਾਦ ਬਰਸੀਆਂ ਮਨਾਉਂਦੇ ਹੈ ਅਤੇ ਹੋਰ ਹੈ, ਉਹਨੂੰ ਸਮਝਣ ਦੀ ਲੋੜ ਹੈ। ਇਹਦੇ ਉੱਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਵੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ 'ਚੋਂ ਲੱਭੋ, ਭਾਈ ਗੁਰਦਾਸ ਨੂੰ ਪੜ੍ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹਰ ਹਰ ਜਨ, ਇਹ ਜੇ ਪਾਠ ਦੀ ਸੁਧਾਈ ਨਾ ਹੋਵੇ ਫਿਰ ਇਹ ਰਲਗੱਟ ਹੋ ਜਾਂਦਾ ਕੰਮ, ਇਹ ਫਿਰ ਤਾਂ ਹਰ ਹਰ ਜਨ ਦੋ ਇਹ ਏਕਣ ਵੀ ਹੋਜੂ ਪਾਠ, ਪਰ ਏਕਣ ਹੈ ਨਹੀਂ। ਹਰ ਹਰ ਜਨ, ਇੱਕ ਤਾਂ ਪਰਮਾਤਮਾ ਹੋ ਗਿਆ, ਇੱਕ ਪਰਮਾਤਮਾ ਦੇ ਜਨ ਹੋ ਗਏ, ਉੱਥੇ ਜਨ ਇਕੱਠਾ ਪਦ ਹੈ। ਹਰ ਹਰ ਜਨ ਦੋਏ ਏਕ ਹੈ, ਬਿਵੀ ਵਿਚਾਰ ਕੁਛ ਨਾ ਹੈ, ਇਹਦੇ 'ਚ ਕੋਈ ਦੂਸਰੀ ਵਿਚਾਰ ਹੀ ਨਹੀਂ ਹੈ। ਜਲ ਤੇ ਉਪਜਤ ਰੰਗ ਜਿਉਂ ਜਲ ਹੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਮਹਾਰਾਜ ਦਾ ਸਿਮਰਨ ਕਰਨ ਵਾਲਿਆਂ ਨੂੰ ਕਿਹਾ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋਂ, ਜਾਂ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ। ਤੇ ਕੁਝ ਕਬੀਰ ਸਾਹਿਬ ਦੇ ਅਵਸਥਾ ਵਾਲੇ ਸ਼ਿਸ਼ ਬੈਠੇ ਜਿਨ੍ਹਾਂ ਦੀ ਅਵਸਥਾ ਕਬੀਰ ਵਰਗੀ ਬਣ ਚੁੱਕੀ ਹੈ, ਤੇ ਉਹਨਾਂ ਨੇ ਕਬੀਰ ਸਾਹਿਬ ਦੀ ਰਮਜ ਸਮਝੀ ਤੇ ਕਿਹਾ, ਕਬੀਰ ਸਾਹਿਬ ਤੁਹਾਡੀ ਇਹਦੇ ਵਿੱਚ ਜਿਹੜੀ ਗੁੱਝੀ ਰਮਜ ਹੈ ਕੁਛ ਉਹ ਵੀ ਖੋਲ੍ਹ ਕੇ ਦੱਸ ਦਿਓ। ਕਿਉਂਕਿ ਤੁਹਾਡਾ ਤਾਂ ਮਰਨਾ ਨਹੀਂ ਹੋ ਸਕਦਾ, ਨਹਿ ਉਹ ਜਨਮੇ ਨਹਿ ਉਹ ਮਰੇ, ਜਨਮ ਮਰਨ ਦੋਹੋਂ ਹੂੰ ਮੈਂ ਨਾਹੀ। ਤੁਸੀਂ ਕਿਵੇਂ ਕਹਿ ਦਿੱਤਾ ਵੀ ਮੈਂ ਮਰਾਂਗਾ? ਤੁਸੀਂ ਆਪ ਹੀ ਬਾਣੀ ਕਹਿ ਮੈਂ ਨਾ ਮਰੋ ਮਰਵੋ ਸੰਸਾਰਾ, ਇੱਕ ਪੈਸੇ ਕਹਿੰਦੇ ਮੈਂ ਮਰਾਂਗਾ। ਇਹ ਦੋ ਗੱਲਾਂ ਮਿਲਦੀਆਂ ਨਹੀਂ। ਕਬੀਰ ਦੇ ਨਿਕਟ ਵਰਤੀਆਂ ਨੇ ਕਿਹਾ ਜੀ ਇਹ ਦੱਸੋ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਸੰਸਾਰ ਮਰੂਗਾ ਮੈਂ ਨਹੀਂ ਮਰਨਾ, ਇੱਕ ਪਾਸੇ ਕਰਦੇ ਮੈਂ ਮਰਾਂਗਾ। ਇਹ ਦੋ ਗੱਲਾਂ ਨਹੀਂ, ਗੱਲ ਜਿਹੜੀ ਵਿੱਚ ਹੈ ਉਹ ਗੱਲ ਦੱਸੋ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੀ ਅਵਸਥਾ ਜੇ ਤੁਹਾਡੇ ਵਰਗੀ ਨਹੀਂ ਬਣੀ ਉਹਨਾਂ ਵਾਸਤੇ ਤਾਂ ਇਹੀ ਅਰਥ ਹੈ ਜਿਹੜਾ ਪਹਿਲਾਂ ਕਿਹਾ। ਕਹਿੰਦੇ ਤੁਹਾਡੇ ਵਾਸਤੇ ਇਹ ਹੈ ਵੀ ਜਿਸ ਦਿਨ ਮੇਰੀ ਹੋਂ ਮਰ ਗਈ ਸੀ ਨਾ, ਹੰਗਤਾ ਮਰ ਗਈ ਸੀ ਕਬੀਰ, ਜਾ ਦਿਨ ਹਉ ਮੂਆ ਹੰਗਤਾ ਮਰ ਗਈ, ਉਦੋਂ ਬਾਅਦ ਜਿਹੜਾ ਮੇਰਾ ਜੀਵਨ ਹੈ ਨਾ ਉਹ ਆਨੰਦ ਦਾ ਭਰਿਆ ਹੋਇਆ, ਜਿਵੇਂ ਪਾਛੇ ਪਿਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ, ਮੈਨੂੰ ਪਰਮਾਨੰਦ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਹੋਇਆ। ਸੰਗੀ ਭਜੈ ਗੋਬਿੰਦ, ਮੇਰੇ ਸੰਗੀ ਕੌਣ? ਮੇਰੇ ਗਿਆਨ ਇੰਦਰੀਏ ਨੇ ਮੇਰੇ ਸੰਗੀ, ਮੇਰੀ ਦੇਹ ਦੇ ਨਾਲ ਜੁੜੇ ਹੋਏ, ਮੈਂ ਵਧੇ ਮੁਕਤੀ ਦਾ ਆਨੰਦ ਮਾਣ ਰਿਹਾ ਅਤੇ ਮੇਰੇ ਇੰਦਰੀਏ ਨੇ ਜਿਹੜੇ ਅਤੇ ਉਹ ਪਰਮਾਤਮਾ ਦੇ ਗੁਣ ਗਾ ਕੇ ਆਨੰਦ ਮਾਣਦੇ ਨੇ। ਫਿਰ ਸਾਰੇ ਹੀ ਆਪਣੇ 'ਤੇ ਅਰਥ ਟੁਕਾ ਦਿੱਤਾ। ਗੁਜੀਆ ਰਮਜਨ ਮਹਾਂਪੁਰਸ਼ ਨਾਮ ਸਿਮਰਨ ਦੀਆਂ ਜਿਹੜੀਆਂ ਜੁਗਤੀਆਂ ਨਾ, ਸੰਸਾਰ ਦੇ ਵਿੱਚ ਕੋਈ ਵੀ ਕੰਮ ਜੁਗਤੀ ਤੋਂ ਬਿਨਾਂ ਸਫਲ ਨਹੀਂ ਹੈ। ਪਰ ਮੈਂ ਇਹ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਕੋਈ ਵੀ ਜੁਗਤੀ ਅਜਿਹੀ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ ਹੋਈ। ਸਪਸ਼ਟ ਹੈ ਸਾਡੀ ਬਦਕਿਸਮਤੀ ਹੋ ਸਕਦੀ ਹੈ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਨਾ ਹੋਈ, ਸਾਡੇ ਗੱਲ ਸਮਝ ਨਾ ਆਈ, ਜਿਵੇਂ ਕਬੀਰ ਦੇ ਚੇਲਿਆਂ ਦੇ ਨਹੀਂ ਸੀ ਆਈ ਕੁਝ ਦੇ। ਅਤੇ ਫਿਰ ਜਿਹਦੇ ਸਮਝ ਆ ਜਾਵੇ ਉਹਨੂੰ ਪੁੱਛ ਲਈ ਜੇ ਜੇ ਆਪ ਪਰਖਣਾ ਆਪ ਹੀ ਤਾਂ ਪਾਰਖੋਂ ਥਾ ਬੋਲੋ ਪਰਖਾ। ਜੇ ਕੋਈ ਗੱਲ ਸਾਡੇ ਸਮਝ ਨਾ ਆਵੇ ਤਾਂ ਜਿਹਦੇ ਸਮਝ ਆਈ ਵੀ ਆ ਉਹਨੂੰ ਪੁੱਛ ਲਓ। ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀਆਂ 10 ਜੁਗਤੀਆਂ ਲਿਖੀਆਂ ਹੋਈਆਂ, ਜਦੋਂ ਕਿ ਆਮ ਵੇਦ ਸ਼ਾਸਤਰਾਂ ਦੇ ਕੇਵਲ 4 ਜੁਗਤੀਆਂ 'ਤੇ ਆ ਕੇ ਇਸ ਤੋਂ ਅੱਗੇ ਬਿਲਕੁਲ ਹਨੇਰਾ ਹੋ ਜਾਂਦਾ, ਇਸ ਤੋਂ ਅੱਗੇ ਕੋਈ ਗੱਲ ਨਹੀਂ ਚੱਲਦੀ। ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 10 ਜੁਗਤੀਆਂ ਲਿਖੀਆਂ ਹੋਈਆਂ ਨੇ ਵੀ ਜਿਹੜਾ ਨਾਮ ਹੈ, ਨਾਮ ਜਪਣ ਵਾਲੇ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਸਾਨੂੰ, ਜਿਹੜੇ ਕੁਛ ਥੋੜ੍ਹਾ ਬਹੁਤ ਨਿਤਨੇਮ ਕਰਦੇ ਆ ਸਿਮਰਨ ਕਰਦੇ ਹੈ, ਅਤੇ ਕਿਤੇ ਪਹਿਲੀ ਕਲਾਸ 'ਚ ਨਾ ਸਾਰੀ ਉਮਰ ਲੰਘ ਜਾਵੇ, ਅਵਸਥਾ ਬਦਲਣੀ ਚਾਹੀਦੀ ਹੈ। ਪਹਿਲਾਂ ਜਿਹੜਾ ਨਾਮ ਹੈ ਉਹ ਵਰਣਾਤਮਕ ਨਾਮ ਉਹਨੂੰ ਕਿਹਾ ਜਾਂਦਾ, ਵਰਣਾਤਮਕ ਨਾਮ ਹੈ ਅੱਖਰਾਂ ਦਾ ਜਾਪ, ਵਰਨਾਵਾਂ ਅੱਖਰਾਂ ਦਾ, ਅੱਖਰਾਂ ਦਾ ਸਰੂਪ ਹੋਵੇ ਜਿਹਦੇ ਵਿੱਚ। ਵਰਣਾਤਮਕ ਨਾਮ ਦੇ ਵਿੱਚ ਮੈਂ ਬੋਲਾਂਗਾ ਵਾਹਿਗੁਰੂ ਵਾਹਿਗੁਰੂ, ਇਹ ਵਰਣਾਤਮਕ ਨਾਮ ਹੈ ਜੀ। ਵਾਹ ਵਾਹ ਆਹ ਗੱਗਾ ਰਾਰਾ ਸਾਰੇ ਅੱਖਰ ਬੋਲੇ ਗਏ, ਕੰਨਾਂ ਨਾਲ ਸੁਣੇ ਗਏ, ਇਹ ਵਰਣਾਤਮਕ ਨਾਮ ਹੋਇਆ। ਵਰਣਾਤਮਕ ਨਾਮ ਦੀਆਂ 2 ਸਟੇਜਾਂ, ਇੱਕ ਵੈਖਰੀ ਹੈ, ਦੂਸਰੀ ਸਟੇਜ ਮੱਧਮ ਹੈ। ਵੈਖਰੀ ਦਾ ਨਾਮ ਸਾਰਿਆਂ ਨੂੰ, ਦੂਸਰੇ ਦੂਰ ਬੈਠੇ ਨੂੰ ਸੁਣੇਗਾ ਸਮਝ ਆਏਗਾ, ਲੇਕਿਨ ਮੱਧਮਾਂ ਦਾ ਜਾਪ ਕੇਵਲ ਉਸੇ ਨੂੰ ਪਤਾ ਲੱਗੇਗਾ, ਦੂਸਰੇ ਨੂੰ ਨਹੀਂ ਪਤਾ ਲੱਗੇਗਾ ਵੀ ਕੀ ਗੁਣਗੁਣਾ ਰਿਹਾ। ਮੱਧਮ ਹੋ ਗਿਆ, ਅਸਥੂਲ ਤੋਂ ਸੂਖਮ ਰੂਪ ਹੋ ਗਿਆ ਜਾਪ, ਵੈਖਰੀ ਤੋਂ ਮੱਧਮਾਂ ਵਿੱਚ ਆ ਗਿਆ। ਵੈਖਰੀ ਬਾਣੀ ਵਿੱਚ ਵਾਹਿਗੁਰੂ 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 100 ਵਾਰ ਗਿਣ ਕੇ ਕਿਹਾ, ਮੱਧਮਾਂ ਵਿੱਚ 1 ਵਾਰ ਕਹਿ ਦਿੱਤਾ, ਤਾਂ ਕੁਝ ਵਿਦਵਾਨਾਂ ਨੇ 1000 ਤੱਕ ਵੀ ਕਿਹਾ, ਅਤੇ ਚਲੋ 100 ਵੀ ਥੋੜ੍ਹਾ ਨਹੀਂ ਹੁੰਦਾ। ਮੱਧਮਾਂ ਵਿੱਚ 1 ਵਾਰ ਕਹਿ ਦਿੱਤਾ, ਗੱਲ ਬਰਾਬਰ ਹੋ ਗਈ। ਮੱਧਮਾਂ ਦੇ ਵਿੱਚ 100 ਵਾਰ ਜਪਿਆ, ਪਸੰਤੀ ਵਿੱਚ 1 ਵਾਰ ਜਪਿਆ, ਮੁੜ ਕੇ ਉਹ ਬਰਾਬਰ ਹੋ ਗਿਆ। ਵੈਖਰੀ ਤੋਂ ਮੱਧਮਾਂ ਵਿੱਚ ਜਾਪ ਆਉਂਦਾ, ਜਿਵੇਂ ਅਸੀਂ ਰੋਟੀ ਦੀ ਬੁਰਕੀ ਪਹਿਲਾਂ ਅਸੀਂ ਜੀਭ ਦੇ ਉੱਤੇ ਰੱਖਦੇ ਹਾਂ, ਜੀਵ ਦਾ ਕੰਮ ਹੈ। ਪਰਮਾਤਮਾ ਨੇ ਸਭ ਤੋਂ ਕੀਮਤੀ ਜਿਹੜਾ ਪਾਣੀ ਹੈ ਉਹ ਸਾਡੀਆਂ ਅੱਖਾਂ ਨੂੰ ਸਪਲਾਈ ਕੀਤਾ, ਸਾਡੀ ਜੀਭ ਦੇ ਵਿੱਚ ਹੈ। ਸਾਡੀ ਜੀਭ ਦੇ ਵਿੱਚ ਸੈਂਕੜੇ ਦਵਾਈਆਂ ਦਾ ਗੋਝ ਰਸ ਜਿਹੜਾ ਮਹਾਰਾਜ ਨੇ ਇੱਕ ਮੈਡੀਸਨ ਅੱਬਲ ਦਰਜੇ ਦੀ ਸਾਡੇ ਮੂੰਹ ਦੇ ਵਿੱਚ ਬਣਾ ਦਿੱਤੀ ਰੱਬ ਨੇ, ਅਸੀਂ ਸਮਝ ਹੀ ਨਹੀਂ। ਇਹ ਜਿਹੜਾ ਲਵ ਹੈ, ਜਿਹੜਾ ਥੁੱਕ ਹੈ, ਬੜਾ ਕੀਮਤੀ ਹੈ, ਪਰ ਵਰਤੋਂ ਦਾ ਨਹੀਂ ਪਤਾ। ਅੱਜ ਤਾਂ ਉਸ ਯੁੱਗ ਦੇ ਵਿੱਚ ਅਸੀਂ ਜੀ ਰਹੇ ਹਾਂ, ਖਾਣ 'ਚ ਕੈਮੀਕਲ, ਲਾਉਣ 'ਚ ਕੈਮੀਕਲ, ਸੁੰਘਣ 'ਚ ਕੈਮੀਕਲ, ਬਚੇ ਨਹੀਂ ਜਾ ਰਿਹਾ। ਮੈਂ ਬਹੁਤ ਵਾਰ ਬੀਬੀਆਂ ਨੂੰ ਬੇਨਤੀ ਕਰਦਾ ਵੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਨਿਆਣਿਆਂ ਨੂੰ ਤਾਂ ਬਚਾ ਕਰੋ, ਇਹਨਾਂ 'ਤੇ ਤਰਸ ਕਰੋ। ਮਸੂਮ ਜਿਹੜਾ ਇੱਕ ਦਿਨ ਦਾ ਬੱਚਾ, ਦੋ ਦਿਨ ਦਾ ਬੱਚਾ, ਮਹੀਨੇ ਦਾ, ਸਾਲ ਦਾ, ਦੋ ਸਾਲ ਦਾ, ਉਹਦੇ 'ਤੇ ਤਾਂ ਤਰਸ ਕਰੋ। ਸ਼ੈਂਪੂਆਂ ਦੇ ਰੂਪ ਦੇ ਵਿੱਚ ਕੈਮੀਕਲ ਉਹਦੇ ਸਿਰ 'ਚ ਪਾਉਂਦੇ ਹੋ, ਤਾਲੂਏ ਦੇ ਵਿੱਚ, ਸਿੱਧਾ ਦਿਮਾਗ 'ਤੇ ਅਸਰ ਹੁੰਦਾ ਹੈ। ਬੱਚਿਆਂ ਦੀ ਰੋਸ਼ਨੀ ਜਾ ਰਹੀ ਹੈ, ਬੱਚਿਆਂ ਦਾ ਜਿਹੜੀ ਮੈਮਰੀ ਆ ਉਹ ਡਾਊਨ ਹੋ ਰਹੀ ਹੈ। ਇਹ ਤੋਂ ਬਚੋ। ਕਿਵੇਂ ਬਚਿਆ ਜਾ ਸਕਦਾ? ਉਹ ਮੇਰਾ ਵੈਦਿਕ ਦਾ ਪੀਰੀਅਡ ਨਹੀਂ ਹੈਗਾ, ਮੈਨੂੰ ਅੱਗੇ ਚੱਲਣ ਦਿਓ। ਇਹ ਕੰਮ ਸੌਖਾ ਜਿਹਾ ਕੰਮ ਹੈ, ਤੁਹਾਡੇ ਘਰੇ ਪਿਆ ਜੀ, ਤੋਂ ਤੁਸੀਂ ਬਚ ਸਕਦੇ ਹੋ। ਮੈਂ ਆਪਣੀ ਗੱਲ ਪੂਰੀ ਕਰ ਲਾਂ, ਜੇ ਰਹਿ ਗਿਆ ਤੁਹਾਨੂੰ ਸ਼ੰਕਾ ਬਣਾ ਰਹੇ ਮੈਂ ਦੱਸ ਵੀ ਦੇਣਾ, ਪਰ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਪਹਿਲਾਂ ਇਹ ਪੂਰੀ ਕਰ ਲਾਂ। ਬੈਖਰੀ ਬਾਣੀ ਤੋਂ ਬਾਅਦ ਮੱਧਮਾਂ ਦੇ ਵਿੱਚ ਜਦੋਂ ਬੈਖਰੀ ਬਾਣੀ ਦਾ ਜਾਪ ਹੋਏਗਾ, ਸਾਡਾ ਮਨ 75% ਬਾਹਰ ਰਹੇਗਾ, 25% ਕਾਬੂ ਆਊਗਾ, ਇਦੋਂ ਵੱਧ ਆ ਨਹੀਂ ਸਕਦਾ। ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਨਾਮ ਕੌਣ ਜਪ ਰਿਹਾ। ਉਹ ਜਿਵੇਂ ਨੌਕਰਾਂ ਤੋਂ ਲਾਣੇਦਾਰ ਕੰਮ ਕਰਾਉਂਦਾ ਹੁੰਦਾ, ਐਂ ਲੱਗਦਾ ਇਹ ਲਾਣੇਦਾਰੀ ਕਰਨ 'ਤੇ ਹੋ ਜਾਂਦਾ ਅਤੇ ਜੀਵ ਨੂੰ ਲਾ ਕੇ ਕੰਮ 'ਤੇ ਆਪ ਨਿਕਲ ਜਾਂਦਾ। ਕਈ ਵਾਰ ਤਾਂ ਇਹ ਵੀ ਆ ਵੀ ਜਪਜੀ ਸਾਹਿਬ ਆਰੰਭ ਕੀਤਾ ਸੀ, ਪਤਾ ਉਦੋਂ ਲੱਗਿਆ ਜੇ ਸਲੋਕ ਪੜ੍ਹਨ ਲੱਗ ਗਏ ਵੀ ਆਕੀ ਵਿਚਾਲੇ ਵਿਚਾਲੇ ਪਤਾ ਨਹੀਂ ਕਿੱਥੇ ਜਾਇਆ। ਇਹ ਅਕਸਰ ਹੁੰਦਾ ਹੈ। ਅਤੇ ਜਿਸ ਵੇਲੇ ਵਰਣਾਤਮਕ ਨਾਮ ਜਿਹੜਾ ਇਹ ਬਦਲ ਕੇ ਧੁਨ ਆਤਮਕ ਨਾਮ ਹੋਏਗਾ, ਗੱਲ ਤਾਂ ਉਦੋਂ ਬਣਨੀ ਸ਼ੁਰੂ ਹੋਣੀ ਹੈ। ਮੱਧਮਾਂ ਤੋਂ ਜਾਪ ਜਦੋਂ ਹਿਰਦੇ ਦੇ ਜਾਪ ਜਾਏਗਾ, ਉੱਥੇ ਉਸੇ ਜਾਪ ਦੀ ਇੱਕ ਧੁਨ ਨੇ ਜਨਮ ਲੈਣਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ। ਹਿਰਦੇ ਹਰ 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 ਧੁਨ ਉਪਜੀ ਪੈਦਾ ਹੋ ਗਈ, ਧੁਨ ਆਤਮਕ ਨੇ ਜਨਮ ਲੈ ਲਿਆ। ਪਹਿਲਾਂ ਵਰਣਾਤਮਕ ਨਾਮ ਸੀ, ਦੋ ਹਿੱਸਿਆਂ 'ਚ ਧੁਨ ਆਤਮਕ ਨਾਮ ਹੋ ਗਿਆ। ਧੁਨ ਆਤਮਕ ਨਾਮ ਦੀਆਂ ਫਿਰ ਦੋ ਅਵਸਥਾ ਨੇ, ਇੱਕ ਅਸਥੂਲ ਹੈ, ਇੱਕ ਸੂਖਮ ਹੈ। ਹਿਰਦੇ ਦਾ ਜਾਪ ਜਿਹੜਾ ਉਹਦੇ ਵਿੱਚ ਮੱਧਮਾਂ ਨਾਲੋਂ ਸੈਂਕੜੇ ਗੁਣ ਲਾਭ ਹੋ ਗਿਆ। ਉੱਥੇ 100 ਵਾਰ ਕਿਹਾ, ਉੱਥੇ 1 ਵਾਰ ਕਹਿ ਦਿੱਤਾ। ਇਸ ਤੋਂ ਅੱਗੇ ਆ ਗਿਆ ਪਰਾਵਾਣੀ ਦਾ ਜਾਪ। ਪਰਾਵਾਣੀ ਦੇ ਵਿੱਚ ਉਹ ਜਿਹੜੀ ਧੁਨ ਪੈਦਾ ਹੋਈ ਸੀ ਉਹ ਅਸਥੂਲ ਰੂਪ ਛੱਡ ਕੇ ਸੂਖਮ ਰੂਪ ਧਾਰਨ ਕਰ ਗਈ। ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਬਚਨ ਇਹ ਕਿਹਾ ਹੈ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਕਥ ਕਹਾਣੀ। ਧੁਨ ਤੇ ਧਿਆਨ ਇੱਕ ਹੋ ਜਾਣਗੇ, ਧਿਆਨ ਤੇ ਧੁਨ ਵੱਖਰੇ ਨਹੀਂ ਰਹਿਣਗੇ। ਔਰ ਇਸੇ ਧੁਨ ਨੇ ਅੱਗੇ 6 ਅਵਸਥਾ ਤੇ ਹੋਰ ਪਹੁੰਚਣਾ, ਤੇ ਮਹਾਂਪੁਰਖਾਂ ਦੀਆਂ ਇਹ ਅਵਸਥਾ ਹੁੰਦੀਆਂ। ਔਰ ਪ੍ਰਭ ਜੀ ਵਸੈ ਸਾਧਕੀ ਰਸਨਾ, ਰਸਨਾ ਤੋਂ ਸ਼ੁਰੂ ਕੀਤਾ ਸੀ, ਉਹਨਾਂ ਦੀਆਂ ਅੱਖਾਂ ਵਿੱਚ, ਉਹਨਾਂ ਦੀ ਰਸਨਾ ਵਿੱਚ, ਉਹਨਾਂ ਦੇ ਚਰਨਾਂ ਵਿੱਚ, ਉਹਨਾਂ ਦੇ ਹੱਥਾਂ ਵਿੱਚ, ਉਹਨਾਂ ਦੇ ਹਿਰਦੇ 5 ਥਾਂ ਤੇ ਰੱਬੀ ਸੋਮੇ ਸ਼ਕਤੀ ਦੇ ਪ੍ਰਗਟ ਹੋ ਜਾਂਦੇ ਆ। ਇਹਦਾ ਮੈਂ ਇੱਕ ਨਿੱਕਾ ਜਿਹਾ ਸਬੂਤ ਦੇਣਾ। ਮਲੇਰਕੋਟਲੇ ਸ਼ਹਿਰ ਦੇ ਇਰਦੋ ਗਿਰ ਆਲੇ ਦੁਆਲੇ ਪਿੰਡ ਕੁਛ ਤਾਂ ਮੁਸਲਮਾਨ ਉੱਥੇ ਬਹੁਤ ਜ਼ਿਆਦਾ ਆ ਵੀਰ, ਅਤੇ ਬਾਕੀ ਦਾ ਉਹ ਵਾਤਾਵਰਨ ਇਹੋ ਜਿਹਾ ਹੀ ਆ, ਕੋਈ ਬਹੁਤਾ ਗੁਰਮਤ ਦੇ ਨਾਲ, ਅੱਜ ਦੀ ਨਹੀਂ ਮੈਂ ਗੱਲ ਕਰਦਾ, ਜੇ ਅੱਜ ਤੋਂ 50 ਸਾਲ ਪਿੱਛੇ ਜਾਈਏ ਉਦੋਂ ਦੀ ਗੱਲ ਕਰਦਾ। ਅਤੇ ਉਸ ਥਾਂ ਤੋਂ ਹੁਣ ਰਹਿਸ਼ ਉਹਨਾਂ ਦੀ ਗੁਰਮੁਖਾਂ ਦੀ, ਸਤਿਕਾਰਯੋਗ ਭਾਈ ਅਮਰ ਸਿੰਘ ਜੀ ਮਹਾਂਪੁਰਖਾਂ ਦੇ ਰਾੜਾ ਸਾਹਿਬ ਦੇ 3 ਪੁਸ਼ਤਾਂ ਤੋਂ ਪਿੱਛੇ ਔਰ 4 ਥਾਂ 'ਤੇ ਬਾਬਾ ਬਲਜਿੰਦਰ ਸਿੰਘ ਜੀ ਅਤੇ ਉਸੇ ਤਰ੍ਹਾਂ ਯਕੀਨ ਭਰੋਸਾ ਰੱਖਣ ਵਾਲੇ ਹੈ। ਔਰ ਉਹਨਾਂ ਦਾ ਸਕਾ ਸਾਢੂ ਮੇਰਾ ਵਿਦਿਆਰਥੀ ਸੀ, ਇਸ ਲਿਹਾਜ਼ਨ ਅਮਰ ਸਿੰਘ ਜੀ ਬੜੀ ਦੇਰ ਤੋਂ ਮੈਂ ਉਹਨਾਂ ਨੂੰ ਜਾਣਦਾ। ਗਾਹੇ ਗਵਾਹੇ ਉੱਥੇ ਦੀਵਾਨਾਂ 'ਤੇ ਵੀ ਬਾਬਾ ਜੀ ਆਉਂਦੇ ਆ, ਮੈਂ ਵੀ ਉਹਨਾਂ ਦੀ ਦੁੱਖ ਸੁੱਖ ਸਾਂਝ ਬਣੀ। ਉਹਨਾਂ ਦੀ ਇੱਕ ਲੰਮੀ ਗੱਲ ਮੈਂ ਚੰਦ ਮਿੰਟਾਂ ਦੇ ਵਿੱਚ ਆਪ ਜੀ ਨੂੰ ਦੱਸਣ ਲੱਗੀ। ਉਹਨੂੰ ਗਠੀਆ ਹੋ ਗਿਆ, ਗਠੀਆ ਬਾਰੇ ਤਾਂ ਸਮਝਦੇ ਹੋ ਤੁਸੀਂ ਨਾ, ਇਹ ਜਿਹੜੀਆਂ ਗੰਢਾਂ ਨੇ ਜਿੰਨੀਆਂ ਇਹਨਾਂ 'ਚ ਦਰਦ ਹੋਣ ਲੱਗ ਜਾਂਦਾ। ਔਰ ਇਹ ਬੜਾ ਭਿਆਨਕ ਹੁੰਦਾ, ਤਾਂ ਇਹ 8 ਕਿਸਮ ਦਾ ਹੈ। ਉਹਦੇ ਵਿੱਚ ਸਭ ਤੋਂ ਭਿਆਨਕ ਕਿਸਮ ਦਾ ਗਠੀਆ ਅਮਰ ਸਿੰਘ ਨੂੰ ਹੋ ਗਿਆ। ਘਰ 'ਚ ਗਰੀਬੀ ਸੀ, ਜਿੰਨੇ ਕੁ ਬਾਪ ਕਮਾਉਂਦਾ ਸੀ ਉਹ ਸਾਰੇ ਉਹਦੇ 'ਤੇ ਲੱਗ ਜਾਂਦੇ ਸੀ। ਉਹਨਾਂ ਦਿਨਾਂ ਦੇ ਵਿੱਚ ਲਾਈਟਾਂ ਵੀ ਪਿੰਡ ਪਿੰਡ ਪਹੁੰਚਾਉਣੀਆਂ। ਸਰਦਾਰ ਜੋਰਾ ਸਿੰਘ ਸੀ ਜਿਹੜੇ, ਉਹ ਬਿਜਲੀ ਬੋਰਡ ਦੇ ਚੇਅਰਮੈਨ ਸਨ। ਉਹਨਾਂ ਨੇ ਬੜਾ ਉਪਰਾਲਾ ਕੀਤਾ ਵੀ ਪਿੰਡ ਪਿੰਡ ਬਿਜਲੀ ਕਿਸ ਤਰ੍ਹਾਂ ਪਹੁੰਚਾਈ ਜਾਏ। ਆਰਡਰ ਦੇ ਦਿੱਤਾ ਔਰ ਪ੍ਰਾਈਮ ਮਿਨਿਸਟਰ ਨੂੰ ਉੱਥੇ ਮਲੇਰ ਕੋਲੇ ਸੱਦਿਆ। ਮੈਂ ਉੱਥੇ ਆਪ ਹਾਜ਼ਰ, ਮੈਂ ਸਭ ਕੁਛ ਆਪਣੀ ਅੱਖਾਂ ਨਾਲ ਵੇਖਿਆ। ਉਹਨਾਂ ਦਿਨਾਂ ਦੇ ਵਿੱਚ ਆਰਡਰ ਆ ਗਿਆ ਵੀ ਭਾਈ ਫਾਰਮ ਭਰ ਦਿਓ ਜਿਹਨੂੰ ਬਿਜਲੀ ਚਾਹੀਦੀ ਹੈ। ਅਤੇ ਅਮਰ ਸਿੰਘ ਵੱਡਾ ਸੀ, ਇਹਦੇ ਪਿਤਾ ਨੇ ਕਿਹਾ ਵੀ ਕਾਕਾ ਤੂੰ ਜਾ। ਉਹ ਕਹਿੰਦੇ ਜੀ ਮੈਂ ਨਾ ਤਾਂ ਸਾਈਕਲ ਚਲਾ ਸਕਦਾ, ਨਾ ਕੋਈ ਮੈਨੂੰ ਕੋਈ ਲੈ ਕੇ ਜਾਵੇ। ਉਹ ਇੱਕ ਜੀਤ ਸਿੰਘ ਸੀ, ਉਹਨੂੰ ਕਹਿੰਦਾ ਵੀ ਤੂੰ ਮੈਨੂੰ ਲੈ ਚੱਲ, ਮੈਂ ਫਾਰਮ ਭਰਨਾ। ਉਹ ਸਾਈਕਲ 'ਤੇ ਕੈਰੀਅਰ 'ਤੇ ਬਿਠਾ ਕੇ ਲੈ ਗਿਆ। ਭੋਗੀ ਵਾਲ ਜਾ ਕੇ ਫਾਰਮ ਭਰ ਸੀ, ਐਸ ਡੀ ਓ ਨੇ ਉੱਥੇ ਬੈਠਣਾ ਸੀ। ਉਹ ਜਦੋਂ ਉੱਥੇ ਗਿਆ, ਵੇਟ ਕਰਦੇ ਰਹੇ, ਐਸ ਡੀ ਓ ਸਾਹਿਬ ਆਏ ਨਾ। ਉੱਥੇ ਸਾਡੇ ਪੰਜਾਬ ਦੇ ਸਾਹਿਬ ਕੋਈ ਇਹੋ ਜਿਹੇ ਹੀ ਨੇ, ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ ਕਦੋਂ ਦਫ਼ਤਰ 'ਤੇ ਜਾਣਾ, ਕਦੇ ਹੁਣ ਥੋੜ੍ਹਾ ਜਾਣ ਲੱਗੇ ਨੂੰ। ਅਤੇ ਉਹ ਆਏ ਨਾ, ਡੀਕੀ ਗਏ, ਕਹਿੰਦੇ ਜੀ ਉਹ ਤਾਂ ਸ਼ਾਮ ਦੇ ਟਾਈਮ ਆਉਣਗੇ। ਅਮਰ ਸਿੰਘ ਕਹਿੰਦਾ ਵੀ ਮੈਨੂੰ ਹੋਇਆ ਗਠੀਆ, ਮੈਂ ਦੁਬਾਰੇ ਤਾਂ ਆ ਨਹੀਂ ਸਕਦਾ, ਵੀ ਚਲੋ ਵੀ ਆਪਾਂ ਥੋੜ੍ਹਾ ਜਿਹਾ ਫਿਰ ਤੁਰ ਬਾਹਰ। ਉਹਨੂੰ ਕਹਿੰਦਾ ਜੀ ਤੂੰ ਮੈਨੂੰ ਲੈ ਕੇ ਚੱਲ ਉੱਥੇ। ਗਾਂ ਆਏ ਤਾਂ ਸੰਗਤਾਂ ਦਾ ਜਿਵੇਂ ਹਾੜੀ ਆਇਆ ਹੁੰਦਾ, ਉਹ ਜਾ ਰਹੇ ਨੇ ਸਿਆਣੇ ਨਿਆਣੇ। ਉਹ ਦੇਖ ਕੇ ਅਮਰ ਸਿੰਘ ਕਹਿੰਦਾ ਵੀ ਇਹ ਕਿੱਥੇ ਨੂੰ ਜਾ ਰਹੇ ਨੇ? ਉਹ ਕਹਿੰਦੇ ਵੀ ਜੀਤ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਜਾਂਦੇ। ਉਹਨੇ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਜੀ ਇੱਥੇ ਕੋਈ ਮੇਲਾ ਹੈ? ਉਹ ਕਹਿੰਦੇ ਨਹੀਂ। ਅਤੇ ਟੂਰਨਾਮੈਂਟ ਹੋ ਰਿਹਾ ਕੋਈ? ਕਹਿੰਦੇ ਨਹੀਂ ਨਹੀਂ, ਸੰਤ ਬਾਬਾ ਈਸ਼ਰ ਸਿੰਘ ਜੀ ਆਏ ਨੇ ਇੱਥੇ, ਦੀਵਾਨ ਨੇ ਉਹਨਾਂ ਦੇ, ਵਾਲੇ ਵਾਲ ਭੋਗੀ ਵਾਲ। ਕਹਿੰਦਾ ਮੈਂ ਨਾ ਜਾਣਾ ਸੰਤ ਨੂੰ, ਮੈਂ ਕਦੇ ਨਾ ਕਿਸੇ ਸੰਤ ਕੋਲ ਗਿਆ ਸੀ। ਉਹਨੂੰ ਨਾਲ ਦੇ ਸਾਥੀ ਨੂੰ ਕਿਹਾ ਭਲੇ ਮਾਨਸ ਨੂੰ ਵੀ ਆਪਾਂ ਚੱਲੀਏ, ਐਸ ਡੀ ਓ ਤਾਂ ਦੇਰ ਨਾਲ ਆਉਣਾ, ਆਪਾਂ ਦੀਵਾਨ ਸੁਣਿਆ ਜੀ। ਉਹ ਕਹਿੰਦੇ ਰਹਿਣ ਦੇ, ਆਪਣੇ ਵਾਲਾ ਸੰਤ ਹੀ ਬਥੇਰਾ ਜਿਹੜਾ ਉੱਥੇ, ਉਹ ਉਦਾਸੀ ਸੰਤ ਸੀ ਉਹਨਾਂ ਦੇ ਪਿੰਡ, ਉਹਦੇ ਦਰਸ਼ਨ ਕਰ ਸੰਤ। ਬਈ ਇਹ ਬਾਹਲੇ ਬਾਬਿਆਂ ਦੇ ਮਗਰ ਨਹੀਂ ਫਰੀਦਾ ਹੁੰਦਾ, ਜੇ ਤੇਰਾ ਨਹੀਂ ਸਰਦਾ ਉਹ ਆਪਣੇ ਤਾਂ ਹੈਗੇ ਹੀ ਸੰਤ, ਮੈਂ ਉੱਥੇ ਮਿਲ ਲਈ ਤੂੰ। ਹੁਣ ਇਹਦਾ ਕਰਮ ਜਾਗ ਆਇਆ ਸੀ। ਇਹ ਕਹਿੰਦਾ ਵੀ ਦੇਖ ਗੱਲ ਆ ਵੀ ਤੂੰ ਇਸ ਤਰ੍ਹਾਂ ਨਾ ਕਰ, ਵੀ ਮੈਂ ਤੁਰ ਕੇ ਜਾਣਾ, ਮੈਨੂੰ ਔਖਾ, ਵੀ ਤੂੰ ਲੈ ਚੱਲ। ਚਲੋ ਉਹਦੀ ਕਹੇ ਸੋਹਣੇ 'ਤੇ ਉਹ ਚਲਿਆ ਗਿਆ। ਜਾ ਕੇ ਉੱਥੇ ਬੈਠਾ, ਮਹਾਂਪੁਰਸ਼ਾਂ ਨੇ ਇੱਕ ਸਾਖੀ ਸੁਣਾਈ ਪ੍ਰੇਮੇ ਕੋੜੀ ਦੀ, ਗੁਰੂ ਅਮਰਦਾਸ ਮਹਾਰਾਜ ਦੇ ਸਮੇਂ। ਕਹਿੰਦੇ ਭਾਈ ਵੀ ਕੋਈ ਸ਼ੰਕਾ ਨਾ ਕਰਿਓ, ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਰੱਬ ਮੋੜਦਾ ਨਹੀਂ ਹੈ। ਅਤੇ ਰੱਬ ਦੀ ਕਰੀ ਹੋਈ ਤਾਂ ਭਾਵੇਂ ਮੋੜ ਦੇਣ ਉਹ, ਪਰ ਉਹਨਾਂ ਦੀ ਕੀਤੀ ਨੂੰ ਮੋੜਦਾ ਨਹੀਂ। ਅਮਰ ਸਿੰਘ ਦੇ ਗੱਲ ਫਿੱਟ ਹੋ ਗਈ, ਉਹਨੇ ਕਿਹਾ ਵੀ ਮੈਨੂੰ ਹੋਇਆ ਗਠੀਆ, ਜੇ ਕਿਤੇ ਸੰਤ ਮਹਾਰਾਜ ਭਜਨ ਕਰ ਦੇਣ ਵੀ ਚਲੋ ਆਪਣਾ ਰੋਗ ਕੱਟਿਆ ਜਾਊ। ਉਹ ਵਪਾਰਕ ਬਿਰਤੀ ਦੀ ਤਰ੍ਹਾਂ ਰੋਗੀ ਨੂੰ ਹੁਣ ਉਹਦੇ ਮਨ ਦੇ ਵਿੱਚ ਇਹ ਖਿੱਚ ਰਹੀ। ਜਦੋਂ ਮਹਾਂਪੁਰਸ਼ਾਂ ਨੇ ਉੱਥੇ ਕੀਰਤਨ ਕੀਤਾ, ਪਹਿਲਾਂ ਤਾਂ ਜਥੇ ਦੇ ਵਿੱਚ ਕੀਰਤਨ ਕਰਨ ਵਾਲਿਆਂ ਦੇ ਹੀ ਕੀਰਤਨ ਤੋਂ ਨਿਮਗਨ ਹੋ ਗਿਆ, ਬੜਾ ਆਨੰਦ ਮਹਿਸੂਸ ਕੀਤਾ। ਉਹ ਕੀਰਤਨ ਜਿਹੜਾ ਹਰ ਇੱਕ ਦੇ ਸਮਝ ਆਈ ਜਾਵੇ। ਹੁਣ ਜਿਹੜਾ ਕੀਰਤਨ ਇਹ ਕਲਾਸੀਕਲ ਕੀਰਤਨ ਹੈ, ਰੱਬੀ ਦਾਤ ਹੈ, ਹਰਿਮੰਦਰ ਸਾਹਿਬ 'ਚ ਇਹੀ ਗਾਇਆ ਜਾਂਦਾ ਹੈ। ਅਤੇ ਬਹੁਤ ਸਾਰੇ ਰਾਗੀ ਸਿੰਘ, ਮੈਂ ਉਸ ਵੇਲੇ ਫਿਰ ਕਹਿੰਦਾ ਵੀ ਸੱਚੇ ਪਾਤਸ਼ਾਹ ਤੇਰਾ ਭਾਣਾ ਹੀ ਆ, ਹੁਣ ਕਰ ਨਹੀਂ ਕੁਛ ਸਕਦੇ। ਕਹਿਣਗੇ ਖਸਮਾ ਨਾ ਕਰ ਪਿਆਰੇ, ਖਸਮਾ ਨਾ ਕਰ ਪਿਆਰੇ। ਉਹ ਭਾਈ ਇਹ ਇਹਦਾ ਅਰਥ ਤਾਂ ਐਂ ਬਣਦਾ ਵੀ ਖਸਮਾ ਦਾ ਰੱਬ ਨੂੰ ਹੈ ਕਿ ਕਿੱਧਰ ਨੂੰ ਅਰਥ ਕਿੱਧਰ ਨੂੰ ਜਾ ਰਿਹਾ। ਸ਼ਬਦ ਪੜਨਗੇ ਇਸ ਤਰ੍ਹਾਂ, ਕਿਉਂਕਿ ਅਰਥ ਦਾ ਗਿਆਨ ਨਾ ਹੋਣ ਕਰਕੇ ਅਨਰਥ ਹੋ ਰਿਹਾ। ਉੱਥੇ ਪਾਠ ਹੈ ਖਸਮਾਨਾ ਕਰ ਪਿਆਰੇ, ਖਸਮਾਨੇ ਦਾ ਅਰਥ ਹੈ ਪੱਖ, ਤੂੰ ਮੇਰਾ ਪੱਖ ਕਰ। ਉਹ ਤਾਂ ਹੋਰ ਹੀ ਕਰੀ ਜਾਂਦੇ ਅਤੇ ਅਸੀਂ ਸਿਰ ਮਾਰਦੇ ਹਾਂ ਵੀ ਬੜਾ ਆਨੰਦ ਆ ਰਿਹਾ। ਕਿਹੜੇ ਪਾਸੇ ਤੋਂ ਆ ਰਿਹਾ ਆਨੰਦ, ਇਹ ਤਾਂ ਦੇਖ ਲਓ। ਜੋ ਆਨੰਦ ਅਰਥ ਤੋਂ ਬਾਅਦ ਆਉਣਾ ਉਹ ਨਹੀਂ ਆਏਗਾ ਇਸ ਤਰ੍ਹਾਂ।
ਠੀਕ ਹੈ, ਧੁਨਾਂ 'ਚ ਆਨੰਦ ਹੋ ਸਕਦਾ, ਬਿਰਤੀ ਹੈ। ਪੁਰਾਣੇ ਜਿਹੜੇ ਸਾਡੇ ਰਾਗੀ ਸਿੰਘ ਸਾਹਿਬ ਪਹਿਲਾਂ ਸੰਥਿਆ ਕਰਦੇ ਸੀ, ਸਾਡੇ ਉੱਥੇ ਫਤਿਹਗੜ੍ਹ ਸਾਹਿਬ ਪੁਰਾਣੇ ਜਿੰਨੇ ਰਾਗੀ ਸੀ, ਆ ਡਾਕਟਰ ਗੁਰਨਾਮ ਸਿੰਘ ਦੇ ਪਿਤਾ ਜੀ ਉੱਥੇ ਬਹੁਤ ਦੇਰ ਰਹੇ, ਪਹਿਲਾਂ ਸੰਥਿਆ ਕਰਨੀ ਅਤੇ ਫਿਰ ਸੰਗੀਤ ਨੂੰ ਹੱਥ ਲਾਉਣਾ। ਇਹ ਰਿਵਾਜ਼ ਨਹੀਂ, ਰਿਆਜ਼ ਕਰਕੇ ਫਿਰ ਅਰਥ ਹੋ ਰਹੇ। ਖੈਰ, ਜਦੋਂ ਮਹਾਂਪੁਰਸ਼ਾਂ ਦਾ ਕੀਰਤਨ ਸੁਣਿਆ, ਤਸੱਲੀ ਹੋ ਗਈ ਵੀ ਇਹ ਪੂਰਨ ਮਹਾਂਪੁਰਸ਼ ਨੇ ਵੀ ਮੇਰਾ ਰੋਗ ਖੜ ਸਕਦੇ ਹੈ। ਉਹਨੇ ਪੁੱਛਿਆ ਵੀ ਕਿੱਥੇ, ਕਹਿੰਦਾ ਰਾੜਾ ਸਾਹਿਬ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਸੀ, ਘਰ ਜਾ ਕੇ ਗੱਲ ਕੀਤੀ। ਉਹ ਕਹਿਣ ਲੱਗੇ ਭਾਈ ਉੱਥੇ ਡਾਲੇ ਝਮਣ ਤੇਰੀ ਭੂਆ ਵਿਆਹੀ ਹੋਈ ਹੈ, ਵੀ ਉਹ ਤਾਂ ਉੱਥੇ ਨੇੜੇ ਨਾਲ ਸ਼ਰਧਾਲੂ ਨੂੰ ਉਹਨੇ ਜੇ ਆਪਣੀ ਪਹੁੰਚ ਕੀਤੀ ਉਸ ਨਗਰ ਤੋਂ ਚਮਣ ਤੋਂ, ਕਿ ਬੀਬੀ ਉੱਥੇ ਰਹਿੰਦੀ ਸੀ ਉਹਦੇ ਰਾਹੀਂ ਮੁੱਕਦੀ ਗੱਲ, ਵੀ ਮਹਾਂਪੁਰਸ਼ਾਂ ਤੱਕ ਪਹੁੰਚਣਾ ਬੜਾ ਔਖਾ ਹੋਇਆ ਸੀ। ਵੀ ਉਸ ਵੇਲੇ ਜਿਹੜੇ ਮਹਾਂਪੁਰਖਾਂ ਦੇ ਗੜਵਈ ਸੀ ਨਾ ਠਾਣੇਦਾਰ, ਪੂਰੀ ਠਾਣੇਦਾਰੀ ਘੋਟਦਾ ਸੀ, ਉਹ ਵੀ ਹਰੇਕ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਮਹਾਂਪੁਰਖਾਂ ਦਾ ਕਿਹਾ ਸੀ ਵੀ ਇੱਥੇ ਲਿਸਟ ਬਣਾ ਲੈ, ਜਿਹੜਾ ਤਾਂ ਨਾਮ ਦੀ ਗੱਲ ਕਰੇ ਉਹਨੂੰ ਲਿਸਟ ਦੇ 'ਚ ਲਿਖੀ, ਜਿਹੜਾ ਕਹੇ ਵੀ ਮੇਰਾ ਸਿਰ ਦੁਖਦਾ, ਮੇਰਾ ਢਿੱਡ ਦੁਖਦਾ, ਮੇਰਾ ਆਹ ਦੁਖਦਾ, ਉਹ ਪਰੀ ਰੱਖੀ, ਇਹ ਆਪਣੇ ਆਪਣੇ ਕਰਮਾਂ ਦਾ ਫਲ ਭੋਗਦੇ ਨੇ, ਮੇਰੇ ਨੇੜੇ ਨਹੀਂ ਲੜ ਦੇਣੀ। ਉਹ ਦਬਕਾ ਮਾਰ ਦਿੰਦਾ ਸੀ ਜੇ ਕੋਈ ਕਹੇ ਬਿਮਾਰ ਮੈਂ। ਹੁਣ ਅੰਮ੍ਰਿਤ ਸਿੰਘ ਜਾਵੇ ਕਿੱਧਰੋਂ ਤਾਂ ਬਚਾਵੇ, ਬਿਮਾਰੀ ਕਰਕੇ ਸੀ। ਉਹ ਬੀਬੀ ਨੇ ਹੈਲਪ ਕਰੀ, ਕਹਿੰਦੀ ਵੀ ਗੱਲ ਸੁਣ ਲੈ, ਕਹਿੰਦਾ ਬੀਬੀ ਮੈਂ ਤਾਂ ਮਹਾਂਪੁਰਖਾਂ ਨੂੰ ਇਸ ਕਰਕੇ ਮਿਲਣਾ ਵੀ ਮੈਂ ਬਿਮਾਰ ਹਾਂ। ਕਹਿੰਦੀ ਜੇ ਤੂੰ ਇਹ ਕਹਿ ਦਿੱਤਾ ਤੇਰਾ ਤਾਂ ਨਾਂ ਹੀ ਨਹੀਂ ਰੱਖਣਾ ਇਹਨੇ। ਕਹਿੰਦਾ ਫਿਰ ਮੈਂ ਕੀ ਕਹਾਂ। ਕਹਿੰਦੀ ਤੂੰ ਐਂ ਕਹਿੰਦੀ ਵੀ ਮੈਂ ਤਾਂ ਨਾਮ ਬਾਰੇ ਕੋਈ ਵਿਚਾਰ ਮਹਾਂਪੁਰਖਾਂ ਤੋਂ ਲੈਣੀ ਹੈ, ਵੀ ਨਾਮ ਕਿਵੇਂ ਜਪਿਆ ਜਾਂਦਾ ਤਾਂ ਤੇਰਾ ਲਿਸਟ 'ਚ ਨਾਂ ਆਊਗਾ। ਉਹਨੇ ਲਿਖਾ ਦਿੱਤਾ ਜੀ। ਅਤੇ ਮਹਾਂਪੁਰਖਾਂ ਦੇ ਫਿਰ ਮਹਾਂਪੁਰਸ਼ ਉਦੋਂ ਬਾਅਦ ਦੱਸ ਕੇ ਸਾਰਿਆਂ ਨੂੰ ਹੱਥ ਕਰਦੇ ਵੀ ਜਾਓ ਤੁਸੀਂ ਚਲੇ ਜਾਓ। ਉਹ ਕਹਿੰਦਾ ਮੈਂ ਬੈਠ ਕੇ ਗੱਲ ਕਰਨੀ ਹੈ। ਉਹ ਬੀਬੀ ਨੇ ਮਦਦ ਕੀਤੀ, ਕਹਿੰਦੇ ਤੂੰ ਚੁੱਪ ਕਰਕੇ ਨਾ ਬੈਠਾ ਰਹੀ, ਉੱਥੇ ਉੱਠੀ ਨਾ। ਸੰਗਤ ਨੂੰ ਇਸ਼ਾਰਾ ਕੀਤਾ, ਚਲੇ ਗਏ। ਜਿੰਨੇ ਆਏ ਸੀ 60-70 ਸਰੀਰ ਹੋਣੇ ਨੇ। ਅੰਮ੍ਰਿਤ ਸਿੰਘ ਬੱਲਾ ਬੈਠਾ, ਸੰਤਾਂ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਆਪਣੇ ਆਨੰਦ 'ਚ ਹੋ ਗਏ। ਨੇਤਰ ਖੋਲ੍ਹੇ ਤਾਂ ਕਹਿੰਦੇ ਵੀ ਤੂੰ ਬੈਠਾ। ਕਹਿੰਦੇ ਮਹਾਰਾਜ ਜੀ ਵੀ ਮੈਂ ਬੇਨਤੀ ਕਰਨੀ। ਅੱਖਾਂ ਭਰ ਆਈਆਂ। ਕਹਿਣ ਲੱਗੇ ਮਹਾਰਾਜ ਮੈਂ ਦੁਖੀ ਬਹੁਤ। ਕਹਿੰਦੇ ਕੀ ਗੱਲ ਹੈ ਪ੍ਰੇਮੀਆਂ? ਕਹਿੰਦੇ ਜੀ ਮੈਨੂੰ ਰੋਗ ਇਹੋ ਜਿਹਾ ਹੋ ਗਿਆ ਵੀ ਹੁਣ ਡਾਕਟਰ ਨੇ ਜਵਾਬ ਦੇ ਦਿੱਤਾ ਵੀ ਇਹ ਠੀਕ ਨਹੀਂ ਹੋ ਸਕਦਾ, ਗਠੀਆ ਹੈ। ਕਹਿੰਦੇ ਜਿਹੜਾ ਕੁਛ ਤੈਨੂੰ ਦੱਸਿਆ ਭਾਈ ਉਹ ਕਰੂ, ਗੁਰੂ ਭਲਾ ਕਰੂਗਾ, ਤੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਤੇ ਉਹ ਮੇਰੇ 'ਤੇ ਤਰਸ ਕਰਕੇ ਕਹਿੰਦੇ ਅੰਮ੍ਰਿਤ ਸਿੰਘ ਕਹਿੰਦੇ ਤੁਸੀਂ ਭਰਾ ਗਏ ਹੋ? ਕਹਿੰਦੇ ਜੀ ਚਾਰ ਭਰਾ ਹੈ, ਦੋ ਭੈਣਾਂ ਹਨ, ਘਰ ਦੇ ਵਿੱਚ ਮੈਂ ਵੱਡਾ ਸਾਰਿਆਂ ਤੋਂ, ਵੀ ਜਿੰਨੀ ਕੁ ਪਿਤਾ ਜੀ ਕਮਾਈ ਕਰਦੇ ਮੇਰੇ 'ਤੇ ਲੱਗ ਜਾਂਦੇ ਨੇ, ਵੀ ਬਿਮਾਰੀ ਦੇ ਕਾਰਨ ਸਾਡੇ ਉੱਥੇ ਗਰੀਬੀ ਬਹੁਤ ਆ ਗਈ, ਵੀ ਮਹਾਰਾਜ ਕਿਰਪਾ ਕਰ ਦਿਓ, ਵੀ ਜਾਂ ਤਾਂ ਹੁਣ ਅਗਲੀ ਦੁਨੀਆਂ 'ਚ ਤੋਰ ਦਿਓ, ਮੈਂ ਤੁਹਾਡੇ ਕੋਲ ਆ ਗਿਆ, ਇਹਦੇ ਨਾਲ ਤਾਂ ਗਾਹਾਂ ਦੀ ਦੁਨੀਆਂ 'ਚ ਜਾਣਾ ਸੌਖਾ। ਮਹਾਂਪੁਰਸ਼ ਕਹਿੰਦੇ ਭਾਈ ਜੋ ਤੈਨੂੰ ਦੱਸਿਆ ਨਾਮ ਨਾਲ ਜੁੜ ਜਾ। ਇੱਕ ਵਾਰੀ ਮਹਾਂਪੁਰਸ਼ਾਂ ਨੇ ਉਹਦੇ ਸਾਰੇ ਸਰੀਰ ਦੇ ਉੱਤੇ ਦ੍ਰਿਸ਼ਟੀ ਪਾ ਕੇ ਕਹਿੰਦੇ ਭਾਈ ਗੁਰਤਾਗਤੀ ਦੇ ਮਾਲਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਗੁਰੂ ਨੂੰ ਜਿਵੇਂ ਮੈਨੂੰ ਕਹਿ ਰਿਹਾ ਐਕਣ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਜਾ ਕੇ। ਕਹਿੰਦੇ ਮਹਾਰਾਜ ਮੇਰੀ ਤਾਂ ਸੁਣਦੇ ਹੁੰਦੇ ਮੈਂ ਪਹਿਲਾਂ ਕਹਿੰਦਾ। ਕਹਿੰਦੇ ਕੋਈ ਨਹੀਂ, ਮੈਂ ਵੀ ਬੇਨਤੀ ਕਰਦਾ, ਤੂੰ ਵੀ ਕਰ ਲੈ, ਸੁਣ ਲੈਣਗੇ ਮਹਾਰਾਜ। ਲਓ ਜੀ ਆ ਕੇ ਉਹਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ। ਅੱਜ ਵੀ ਅਮਰ ਸਿੰਘ ਮੌਜੂਦ ਹੈ, ਤੁਸੀਂ ਮਿਲ ਸਕਦੇ ਹੋ। ਅਤੇ ਮਹਾਂਪੁਰਖਾਂ ਦੀ ਇਹੀ ਜਿਹੀ ਦ੍ਰਿਸ਼ਟੀ ਹੋਈ ਵੀ ਉਸ ਦਿਨ ਤੋਂ ਹੀ ਬਿਮਾਰੀ ਨੂੰ ਮੋੜ ਪੈਂਦਾ ਪੈਂਦਾ। ਇੱਕ ਗੋਲੀ ਨਹੀਂ ਖਾਧੀ, ਨਾ ਆਯੁਰਵੈਦਿਕ ਵਾਲਿਆਂ ਦੇ ਗਿਆ, ਨਾ ਮੈਡੀਕਲ ਵਾਲਿਆਂ ਦੇ ਗਿਆ, ਅਤੇ ਗਠੀਆ ਹੌਲੀ 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 ਸਰੀਰ ਤੋਂ ਵਿਦਾ ਹੋ ਗਿਆ। ਗਰੀਬੀ ਘਰ ਦੇ ਵਿੱਚ ਉਹ ਜਾਂਦੀ ਜਾਂਦੀ ਅੱਜ ਪੂਰੀ ਏਸ਼ੀਆ ਦੇ ਵਿੱਚ, ਹਿੰਦੁਸਤਾਨ ਦੀ ਨਹੀਂ ਮੈਂ ਗੱਲ ਕਰਦਾ, ਏਸ਼ੀਆ ਦੇ ਵਿੱਚ ਉਹਨਾਂ ਦੀ ਇੱਕ ਨਾਂ ਚੱਲਦਾ ਹੈ। ਐਡੀ ਵੱਡੀ ਇੰਡਸਟਰੀ ਉਹਨਾਂ ਦੇ ਕੋਲ ਹੈ ਅਤੇ ਉਹਦਾ ਵੱਡਾ ਮਸ਼ੀਨਾਂ ਦਾ ਉਦਘਾਟਨ ਕਰਨਾ ਸੀ। ਮੈਨੂੰ ਵੀ ਸੁਨੇਹਾ ਮਹਾਂਪੁਰਖ ਕਰਕੇ ਆਏ ਨੇ ਆਪਣੇ ਹੱਥੀਂ। ਗਰੀਬੀ ਵੀ ਚੱਕੀ ਗਈ, ਬਿਮਾਰੀ ਵੀ ਚਲੀ ਗਈ ਅਤੇ ਨਾਮ ਦੇ ਵਿੱਚ ਵੀ ਜੁੜ ਗਈ। ਇੱਕ ਦ੍ਰਿਸ਼ਟੀ ਦੇ ਨਾਲ ਸਭ ਕੁਛ, ਨਾਨਕ ਨਜ਼ਰੀ ਨਜ਼ਰ ਨਿਹਾਲ। ਜਿਵੇਂ ਭਾਈ ਨੰਦ ਲਾਲ ਨੇ ਕਿਹਾ ਨਾ, ਪਲ ਵਿੱਚ ਕਰਕੇ ਨਜ਼ਰ ਮਿਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸ ਦੇ ਮਸਤਾਨੇ। ऐसे महापुरश उन्हां दी बरसी समागम ते आप सारियां संगतां सतगुरु महाराज साहब जी कृपा करन बड़े सालों तो आपां इकट्ठे हुंदे आ रहे हां। ते मैं भी प्रबंधकां नूं इह बेनती करदा वी संगतां लैस्टर तों भी बर्मिंगम तों भी नोटिंगम तों भी और महापुरशां ने जिथे बुल ब्रह्मटर सीरीज आ उत्थों भी बहुत सारे गुरमुख आने चाहते हैं पर प्रबंध नहीं होंदा उन्हां कोल। तुसी थोड़ा जा प्रबंध वल ध्यान दिओ जिथे होर इन्ना पैसा खर्च दिओ ते इन्हां थावां ते संगतां बेअंत आउण नूं तैयार न। चलो अपनी अपनी उस तक जिथे तक दास ने कहा भी तुसी भाई जिन्ने क आ सकदे उन्ने तां आओ, वो जिन्ने क आ सकदी आए न। मैं उन्हां दा धन्नवाद करदा भी तुसी बेनती मन के आयो, लैस्टर तों भी आयो, बर्मिंगम तों भी आयो और बुल ब्रह्मटन तों भी आयो। कुछ महापुरखां दे प्यार वाले तां आउंदे ही आउंदे हो, जिहड़े संपर्दा दमदमी टकसाल दे नाल विद्यार्थी स्नेह रखण वाले ਉਹ ਦਾਸ ਦੀ ਬੇਨਤੀ ਮੰਨ ਕੇ ਤੁਸੀਂ ਇਹ ਮੈਂ ਤੁਹਾਡਾ ਵੀ ਧੰਨਵਾਦ ਕਰਾਂ। ਤੋ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੋਂ ਸਰਵਣ ਕਰੋ ਮਹਾਂਪੁਰਸ਼ਾਂ ਦਾ, ਆਪ ਸਾਰੀਆਂ ਸੰਗਤਾਂ ਦਾ। ਔਰ ਮੈਂ ਇਹਦੇ ਨਾਲ ਇੱਕ ਬੇਨਤੀ ਕਰਾਂ, ਤੁਹਾਡੇ ਕਿੰਨੀਆਂ ਕੁ ਗੁਰਮੁਖ ਰੂਹਾਂ ਬੈਠੀਆਂ ਹੋਣਗੀਆਂ, ਸ਼ਾਇਦ ਮੈਨੂੰ ਲੱਗਦਾ ਇਹ ਗੱਲ ਕਹੀ ਤੋਂ ਮੇਰੇ ਬੱਚੇ ਨਾਰਾਜ਼ ਨਾ ਹੋ ਜਾਣ, ਮੈਂ ਉਹਨਾਂ ਨੂੰ ਬਿਨਾਂ ਪੁੱਛੇ ਕਹਿਣ ਲੱਗਿਆਂ। ਤੁਹਾਡੇ ਵਿੱਚ ਉਹ ਬੇਟੀ ਇੱਕ ਬੈਠੀ ਹੈ ਜਿਹੜੀ ਕੇਸ ਦੀ ਸਜਾਈ ਹੋਈ ਹੈ, ਇਹਨਾਂ ਦਾ ਸਾਰਾ ਖਾਨਦਾਨ ਜਿਹੜਾ ਹੈ ਗੋਰੇ ਖਾਨਦਾਨ ਦੇ ਵਿੱਚੋਂ ਹੈ। ਪੰਜਾਬੀ ਨਹੀਂ ਸਮਝਦੀ ਮੇਰੀ ਤਾਂ ਗੱਲ, ਇਹਨੂੰ ਕੁੜੀ ਨੂੰ ਸਮਝ ਨਹੀਂ ਆ ਰਹੀ, ਉਹ ਦੇਖੀ ਜਾਂਦੀ ਹੈ ਵੀ ਕੀ ਕਹਿ ਰਿਹਾ। ਜਦੋਂ ਮੈਂ ਇਹਦਾ ਨਾਂ ਲਿਆ ਉਹਨੂੰ ਸਮਝ ਆ ਜਾਣੀ ਵੀ ਗੱਲ ਮੇਰੀ ਕਰਦੇ। ਇਹ ਲੜਕੀ ਦੇ ਉੱਤੇ ਐਸੀ ਮਹਾਰਾਜ ਦੀ ਕਿਰਪਾ ਹੋਈ ਹੈ ਅਤੇ ਭਾਈ ਸ਼ੇਰ ਸਿੰਘ ਜੀ ਬੈਠੇ ਜਿਹਨੇ ਦੇ ਘਰੋਂ ਹੈ ਬੀਬੀ, ਉਹ ਸਟੇਜ 'ਤੇ ਮੈਂ ਬਹਾਲੇ ਸੀ। ਇਸ ਬੀਬੀ ਨੇ 300 ਸਾਲ ਦਾ ਰਿਕਾਰਡ ਇੰਗਲੈਂਡ ਦਾ ਤੋੜਿਆ, 300 ਸਾਲ ਦਾ। ਕਿ ਜਿੰਨੇ ਨੰਬਰ ਪੜ੍ਹਾਈ 'ਚ ਇਹਨੂੰ ਕੁੜੀ ਨੂੰ ਆਏ, 300 ਸਾਲਾਂ 'ਚ ਕਿਸੇ ਨੂੰ ਨਹੀਂ ਆਏ। ਬਹੁਤ ਵੱਡੀ ਜੌਬ 'ਤੇ ਚਲੀ ਗਈ, 50-50 ਸਾਲ ਦੇ ਗੋਰੇ ਮੂਹਰੇ ਸੀ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਲੋਕ ਗੋਲਡਨ ਟੈਂਪਲ, ਇਹਨਾਂ ਨੂੰ ਤਾਂ ਇਹ ਹੁੰਦਾ ਨਾ ਗੋਰਿਆਂ, ਗੋਲਡਨ ਟੈਂਪਲ ਦੇਖਣ ਵਾਸਤੇ ਜਾਣਾ। ਇਹ ਕਹਿੰਦੀ ਮੈਂ ਪੁੱਛਾਂ ਵਾਂ ਬੇਟਾ ਵੀ ਤੈਨੂੰ ਇਹ ਪ੍ਰਾਪਤੀ ਕਿਵੇਂ ਹੋਈ, ਤੇਰੀ ਅਵਸਥਾ ਕਿਵੇਂ ਬਣੀ। ਕਹਿੰਦੀ ਫਿਰ ਇਹਦੇ ਘਰ ਵਾਲਾ ਟਰਾਂਸਲੇਟ ਕਰਕੇ ਮੈਨੂੰ ਦੱਸ ਦਿਓ, ਮੈਨੂੰ ਤਾਂ ਸਮਝ ਨਹੀਂ ਸੀ ਆਉਣੀ ਕੀ ਆ। ਉਹ ਕਹਿੰਦੀ ਜਦੋਂ ਮੈਂ ਹਰਿਮੰਦਰ ਸਾਹਿਬ ਪਹਿਲੀ ਵਾਰ ਦਰਸ਼ਨ ਕੀਤੇ ਵੀ ਹਰਿਮੰਦਰ ਸਾਹਿਬ 'ਚੋਂ ਮੈਨੂੰ ਐਂ ਲੱਗਿਆ ਵੀ ਜੇ ਸੂਰਜ ਤੋਂ ਕਿਰਨਾਂ ਆਉਂਦੀਆਂ ਹੁੰਦੀਆਂ ਨੇ ਮੇਰੇ ਸਰੀਰ 'ਚ ਪ੍ਰਵੇਸ਼ ਕਰ ਰਹੀਆਂ ਨੇ, ਮਸਤਾਨੀ ਹਾਲਤ ਹੋ ਗਈ। 3-4 ਘੰਟੇ ਰੋਂਦੀ ਰਹੀ, ਵੈਰਾਗ ਦੇ ਵਿੱਚ ਆ ਗਈ। ਇਹੋ ਜਿਹਾ ਮਨ ਬਣਿਆ ਸਿੱਧੀ ਅਕਾਲ ਤਖ਼ਤ 'ਤੇ ਜਾ ਕੇ ਅੰਮ੍ਰਿਤਮਾਨ ਕਰ ਲਿਆ, ਕੇਸੀ ਸਜਾਲੀ ਤਿਆਰ ਪ੍ਰਤਿਆਰ ਹੋ ਗਈ। ਘਰਦਿਆਂ ਨੇ ਕਹਿ ਤਾ ਤੂੰ ਸਾਡੇ ਜੋਗੀ ਨਹੀਂ ਰਹੀ, ਆਪਣੀ ਧੀ ਨੂੰ ਘਰੋਂ ਕੱਢ ਤਾ ਇਹਨਾਂ ਨੇ। ਇਹ ਵੈਸੇ ਊਂ ਵੀ ਕੱਢ ਦਿੰਦੇ ਨੇ 18 ਸਾਲ ਤੋਂ ਬਾਅਦ, ਇਹਨੂੰ ਜਾਣੀ ਨਾਰਾਜ਼ਗੀ ਨਾਲ ਕੱਢ ਦਿੱਤਾ, ਤੂੰ ਨਾ ਸਾਡੇ ਆਈ। ਕਹਿੰਦੀ ਠੀਕ ਹੈ, ਮੇਰੇ ਮਾਂ ਪਿਓ ਹੁਣ ਮਾਤਾ ਸਾਹਿਬ ਕੌਰ ਹੋ ਗਈ, ਗੁਰੂ ਗੋਬਿੰਦ ਸਿੰਘ ਜੀ ਹੋ ਗਏ। ਉਸ ਤੋਂ ਬਾਅਦ ਜਦੋਂ ਜੋਬ ਵਾਲੇ ਗਏ, ਕਹਿੰਦੇ ਤੂੰ ਆਹ ਸਿਰ 'ਤੇ ਕੀ ਬੰਨਿਆ? ਉਹ ਕਹਿੰਦੀ ਰਿਲੀਜੀਅਸ ਸਾਡੇ ਇਹ ਬੰਨ ਦਿਆ। ਕਹਿੰਦੇ ਨਹੀਂ ਨਹੀਂ, ਉਹਨਾਂ ਝਗੜਾ ਹੋਣ ਲੱਗਾ, ਰਿਜ਼ਾਇਨ ਕਰਤਾ। ਕਹਿੰਦੀ ਆਹ ਚੱਕੋ, ਕਹਿੰਦੀ ਮੈਂ ਤੁਹਾਡੀ ਨੌਕਰੀ ਦੀ ਲੋੜ ਨਹੀਂ। ਧਰਮ ਕਿਰਤ ਕਰਕੇ ਗੁਜ਼ਾਰਾ ਕਰ ਰਹੀ ਹੈ, ਵੈਦਿਕ ਦੀ ਅੱਬਲ ਦਰਜੇ ਦੀ ਬੀਬੀ ਮਾਹਰ ਹੈ, ਖੋਜ ਕਰਦੀ ਹੈ। ਅਤੇ ਇਹਨੇ ਰੁਜ਼ਗਾਰ ਨਹੀਂ ਦੇਖਿਆ, ਸਿੱਖੀ ਦੇਖੀ ਹੈ। ਜਪਜੀਤ ਕੌਰ ਇਹਦਾ ਨਾਂ ਹੈ, ਬੀਬੀਆਂ 'ਚ ਬੈਠੀ ਹੈ ਜਪਜੀਤ ਕੌਰ। ਮੈਂ ਇਸ ਬੱਚੀ ਦਾ ਧੰਨਵਾਦ ਕਰਦਾ ਕਿ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਰੱਖਣ ਦੇ ਬਦਲੇ ਆਪਣੇ ਮਾਂ ਪਿਓ ਛੱਡ ਦਿੱਤੇ ਔਰ ਆਪਣੀ ਐਡੀ ਵੱਡੀ ਨੌਕਰੀ ਛੱਡ ਦਿੱਤੀ। ਧੀਏ, ਗੁਰੂ ਤੇਰੇ 'ਤੇ ਕਿਰਪਾ ਕਰੇ। ਭਾਈ ਸ਼ੇਰ ਸਿੰਘ ਜੀ ਆਪ ਗੁਰਮੁਖ ਬੰਦੇ ਨੇ, ਦੋਨੇ ਮਿਲ ਕੇ ਭਗਤ ਕਰਨ ਮਿਲ, ਦੋਵੇਂ ਜਣੇ ਵਧੀਆ ਵਾਤਾਵਰਨ ਬਣਿਆ। ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਦਾ ਵੀ। ਮੈਂ ਉਹਨਾਂ ਨੂੰ ਵਿਸ਼ੇਸ਼ ਕਰਕੇ ਕਿਹਾ ਵੀ ਤੁਸੀਂ ਸਮਾਗਮ 'ਤੇ ਆਉਣਾ, ਇਹ ਬੱਚੀ ਕੱਲ੍ਹ ਵੀ ਆਈ ਅਤੇ ਅੱਜ ਵੀ ਆਈ। ਹੋਰ ਵੀ ਜਿੰਨੇ ਆਏ ਬਹੁਤ ਬਹੁਤ ਧੰਨਵਾਦ। ਭਾਈ ਬਲਦੀਪ ਸਿੰਘ ਜੀ ਜਿਹੜੇ ਸਟੇਜ ਦਾ ਸਾਡੇ ਮੈਂ ਕਹਿੰਦੇ ਵੀ ਇਹ ਸ਼ਿੰਗਾਰ ਨ, ਅਤੇ ਜਿਨ੍ਹਾਂ ਦੇ ਹੋਤੀ ਮਰਦਾਨ ਸੰਪਰਦਾ ਦੇ ਨਾਲ ਪੁਸ਼ਤ ਦਰ ਪੁਸ਼ਤ ਜੁੜੇ ਹੋਏ ਨੇ ਸਿੱਖੀ ਦੀ ਖਾਨਦਾਨ। ਔਰ ਇਹਨਾਂ ਦੇ ਪਿਤਾ ਦੀ ਤਾਂ ਅਜੀਬ ਕਿਸਮ ਦੀ ਕਹਾਣੀ ਸੁਣ ਕੇ ਮੈਂ ਖੁਦ ਵੀ ਪ੍ਰਭਾਵਿਤ ਹੋਇਆ। ਅੱਛਾ ਜੀ, ਬੀਬੀ ਜਪਜੀਤ ਕੌਰ ਇੱਧਰ ਆਓ ਸਟੇਜ 'ਤੇ। ਆ ਭਾਈ ਕੋਲ ਬੈਠੇ ਦੱਸ ਦਿਓ ਅੰਗਰੇਜ਼ੀ ਜੇ ਇਹਨੂੰ ਕਾਟਾ ਵਾਟਾ ਜਾ। ਜਪਜੀਤ ਕੌਰ ਇੱਥੇ ਆਓ ਸਟੇਜ 'ਤੇ। ਉਹ ਬੇਟੀ ਦਾ ਸਨਮਾਨ ਭਾਈ ਸਾਹਿਬ ਜੀ ਕਹਿੰਦੇ ਵੀ ਅਸੀਂ ਸਟੇਜ 'ਤੇ ਕਰਨਾ ਚਾਹੁੰਦੇ। ਮਹਾਰਾਜ ਸਾਹਿਬ ਨੇ ਇਸ ਤਰ੍ਹਾਂ ਦੀ ਅਵਸਥਾ ਬਣਾਈ ਹੈ ਵੀ ਅਸੀਂ ਉਹਨੂੰ ਵਡਿਆਈ ਦੀ ਵੀ ਲੋੜ ਨਹੀਂ ਇਹਨੂੰ ਕੁੜੀ ਨੂੰ। ਮੈਂ ਉਹਨੂੰ ਕਿਹਾ ਸੀ ਮੈਂ ਧੀਏ ਮੈਂ ਆਪਣੇ ਟਾਈਮ ਦੇ ਵਿੱਚੋਂ ਤੈਨੂੰ 2 ਮਿੰਟ ਦੇ ਦੂੰ ਵੀ ਤੂੰ ਸਟੇਜ 'ਤੇ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਸੀਂ ਬੋਲੋ, ਮੈਂ ਨਹੀਂ ਬੋਲਣਾ। ਕਹਿੰਦੀ ਮੈਨੂੰ ਇਸ ਚੀਜ਼ ਦੀ ਲੋੜ, ਆਹ ਸਿਰੋਂ ਪੋਦੀ ਇਹਨੂੰ ਥੋੜ੍ਹੀ ਲੋੜ ਹੈ, ਸਾਨੂੰ ਲੋੜ ਹੈ ਕਿ ਇੱਕ ਸ਼ਖਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ, ਔਰ ਇਹਦੀਆਂ 2 PhDs ਨੇ ਇਸ ਕੁੜੀ ਦੇ ਕੋਲ, 2 PhDs ਡਾਕਟਰ ਦੀ ਡਿਊਟੀ ਦੇ ਕੋਲ। ਉਹ ਸ਼ੁਕਰ ਹੈ ਬੀਬੀ ਉਹ ਤੁਹਾਨੂੰ ਜਾਗ ਆ ਗਈ, ਚੰਗਾ ਹੋਇਆ ਤੁਹਾਡੀ ਧੀ ਹੈ, ਬਹੁਤ ਵਧੀਆ ਗੱਲ ਹੈ। ਜਿੰਨਾ ਚਿਰ ਬੀਬੀ ਆਉਂਦੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਬੀਬੀ ਉਹ ਪੈਨ ਹੈਗਾ ਨੋਟ ਕਰ ਲਓ, ਨਹੀਂ ਬਾਅਦ ਦੇ ਵਿੱਚ ਸੌਖਾ ਜਿਹਾ ਕੰਮ ਹੈ। ਨਿਆਣਿਆਂ 'ਤੇ ਕਰੋ ਤਰਸ, ਇਹਨਾਂ ਦੇ ਸਿਰ 'ਚ ਕੈਮੀਕਲ ਨਹੀਂ ਪਾਉਣਾ, ਕੋਈ ਸ਼ੈਂਪੂ ਨੂੰ ਲਾਉਣਾ ਆਪਣੇ ਬੱਚਿਆਂ ਦੇ ਸਿਰ 'ਤੇ। ਫਿਰ ਤੁਸੀਂ ਕਹੋਗੇ ਲੜਾਈਏ ਕਿਵੇਂ, 2 ਚੀਜ਼ਾਂ ਲੈਣੀਆਂ ਹਨ, ਐਲੋਵੇਰਾ ਦੀ ਗੁੱਦ ਲੈ ਲਓ ਅਤੇ 19 ਨਿੰਬੂ, ਇਹਨਾਂ ਨੂੰ ਗ੍ਰੈਂਡ ਕਰ ਲਓ ਚੰਗੀ ਤਰ੍ਹਾਂ, ਨਿਚੋੜ ਲਓ ਜਿਵੇਂ ਸਰਦਾਈ ਨਿਚਾੜੀ ਦਿਆ, ਮੈਲ ਰਹਿ ਗਈ ਤਾਂ ਮੈਨੂੰ ਉਲਾਂਭਾ ਦੇ ਦਿਓ, ਦਿਮਾਗ ਤਰਤਾਜ਼ਾ ਰਹੂ ਔਰ 50 ਸਾਲ ਤੱਕ ਬਾਲ ਕਾਲੇ ਹੀ ਰਹਿਣਗੇ, ਚਿੱਟੇ ਨਹੀਂ ਆਉਣਗੇ। 2 ਗੱਲਾਂ ਦਾ ਬੈਨੀਫਿਟ ਬੋਲੂ ਤੁਹਾਡੇ ਨਿਆਣਿਆਂ ਨੂੰ, ਬਾਲ ਚਿੱਟੇ ਹੋਣੇ ਵੀ ਸਾਡੇ ਸਰੀਰ ਦੀ ਕਮਜ਼ੋਰੀ ਹੈ, ਬਾਕੀ ਗੱਲਾਂ ਫੇਰ ਕਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।